मैं मन तन प्रेम गम ठाकुर का, खिन खिन सरदा मन बहुत उठैया। गुरुदेव के सरदा मन पूरी, जीव चात्रिक प्रियो प्रियो बूंद मुख पैया। मेरे मिल सखी हर कथा सुनैया, सतगुरु दया करे प्रभ मिले। मैं तिस आगे सिर कट कट पैया, रोम रोम मन तन एक बेदन। मैं प्रभ देखे बिन नींद न पैया, वेदक नाटक देख लुबाने। मैं हृदय मन तन प्रेम पीर लगैया, हऊ खिन पल रह न सकू बिन प्रीतम। जू बिन अमले अमली मर गैया, जिनको प्यास होई प्रभ केरी। तिने अवर न पावे बिन हर को दुइया, कोई आन आन मेरा प्रभु मिलावे। हाउ तिस विटो बल बल कुम गैया, अनेक जन्म के विछड़े जन मेले। चा सत 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 गुरु शरण पवैया, सेज एक को प्रभ ठाकुर। मैल न पावे मन मुख परमैया, गुरु गुरु करत शरण जे आवे। प्रभ आई मिले खिन टील न पैया, कर कर क्रिया चार बदाए। मन पाखंड कर्म कपट लुभैया, वैसुआ कह कर बेटा जन्मिया। पिता ताहे क्या नाम सदैया, पूर्व जन्म भगत कर आए। गुरु हर 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 भगत जमैया, भगत भगत करते हर पाइया। जा हर 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 नाम समैया, तब आन आन मैं दीप इसाई। आप कोल कोल अंग लैया, जिनको ठाकुर कृपा तारी। बां पकड़ नानक कड लैया।
ਜਗਤ ਦੀ ਮਾਇਆ ਤਿੰਨ ਗੁਣੀ ਇਸ ਜੀਵ ਦੇ ਉੱਪਰ ਇਸ ਦੇ ਸਾਧਨ ਮਨ ਦੇ ਰਾਹੀਂ ਪ੍ਰਬਲ ਪ੍ਰਭਾਵ ਪ੍ਰਗਟ ਕਰਦੀ ਹੈ। ਇਹ ਜੀਵ ਆਪਣੇ ਸਾਰੇ ਵਾਅਦਿਆਂ ਨੂੰ ਭੁੱਲ ਕਰਕੇ, ਕਿਹੜੇ ਵਾਅਦੇ ਜਿਹੜੇ ਇਸਨੇ ਗਰਭ ਜੂਨ ਦੇ ਵਿੱਚ ਉਸ ਘੋਰ ਨਰਕ ਦੀ ਯਾਤਨਾ ਨੂੰ ਬਰਦਾਸ਼ਤ ਕਰਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਕੀਤੇ ਸਨ, ਉਹਨਾਂ ਨੂੰ ਭੁੱਲ ਜਾਂਦਾ ਹੈ। ਸ਼ੋਕ ਪੈਦਾ ਕਰਦਾ ਹੈ ਇਸ ਸੰਸਾਰ ਦੀ ਵਸਤੂ ਪਦਾਰਥ ਸੰਬੰਧ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ, ਉਹਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੀ ਹਸਤੀ ਨੂੰ ਮਿਟਾਉਂਦਾ ਹੈ। ਇਸ ਦੀ ਹਸਤੀ ਕਿਹੜੀ ਹੈ? ਕੁਛ ਪਲਾਂ ਦੀ ਜ਼ਿੰਦਗੀ, ਜੈਸੀ ਸ੍ਰਿਸ਼ਟੀ ਸਮੇਂ ਦੀ ਚੱਲ ਰਹੀ ਹੈ, ਇਸ ਦੇ ਵਿੱਚ ਇਨਸਾਨ ਦਾ ਜਨਮ ਛਣ ਬੰਗੁਰ ਹੈ, ਪਲਕ ਝਪਕਦੇ ਹੀ ਖਤਮ ਹੋ ਜਾਣਾ ਹੈ। ਇਸ ਨੂੰ ਬੋਧ ਨਹੀਂ, ਗਿਆਨ ਨਹੀਂ, ਇਸ ਭੇਦ ਦਾ ਸ਼ਿਕਾਰੀ ਨੇ ਜਾਲ ਵਿਛਾ ਰੱਖਿਆ ਹੈ ਔਰ ਇਹ ਪਲ ਪਲ ਉਸ ਜਾਲ ਦੇ ਵਿੱਚ ਫਸ ਰਿਹਾ ਹੈ। ਜਿਹੜੀ ਪੂੰਜੀ ਇਸ ਨੂੰ ਦਿੱਤੀ ਗਈ ਸੀ, ਕੁਛ ਪਲਾਂ ਦੀ ਜ਼ਿੰਦਗੀ, ਸਾਂਸਾਂ ਦੀ, ਇਹ ਖਿੰਨ ਖਿੰਨ ਸਰਦਾ ਮਨ ਦੀ ਵਧਾਈਆ ਵਧਾਣੀ ਕਿਸ ਦੇ ਪ੍ਰਤੀ? ਇਸ ਸੰਸਾਰ ਦੇ ਪ੍ਰਤੀ। ਇਹ ਜਾਲ ਦੇ ਵਿੱਚ ਫਸਣਾ ਹੈ। ਜਿਉਂ ਜਿਉਂ ਹਸਤੀ ਮਿਟਦੀ ਜਾਂਦੀ ਹੈ, ਇਹ ਜਾਲ ਦੇ ਵਿੱਚ ਫਸਦਾ ਜਾਂਦਾ ਹੈ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਮੈਂ ਜੀਵ, ਮਨ ਔਰ ਤਨ ਦੋਨੋਂ ਇੱਕੋ ਹੀ ਗੱਲ ਹੈ। ਮਨ ਕਿੱਥੇ ਹੈ? ਬੁੱਧੀ ਕਿੱਥੇ ਹੈ? ਇੰਦਰੀਆਂ ਕਿੱਥੇ ਹਨ? ਇਹ ਸਭ ਮਿਲ ਕਰਕੇ ਸਰੀਰ ਬਣਦਾ ਹੈ। ਤੂੰ ਇਹ ਸਾਰੇ ਸਰੀਰ ਦੇ ਸਾਧਨ ਹਨ। ਇੰਦਰੀਆਂ ਤੋਂ ਸੂਖਸ਼ਮ ਮਨ ਹੈ, ਮਨ ਤੋਂ ਸੂਖਸ਼ਮ ਬੁੱਧੀ ਹੈ, ਬੁੱਧੀ ਤੋਂ ਸੂਖਸ਼ਮ ਜੀਵ ਯਾਨੀ ਆਤਮਾ ਹੈ। ਅਤੀ ਸੂਖਸ਼ਮ ਹੋਣ ਕਰਕੇ ਸਾਰੇ ਬਲ, ਸਾਰੀ ਤਾਕਤ ਇਸ ਆਤਮਾ ਦੀ ਹੈ। ਤੋ ਜ਼ਰੇ ਜ਼ਰੇ ਦੇ ਵਿੱਚ ਜਿਹੜੀ ਤਾਕਤ ਵਿਆਪਤ ਹੈ ਇਸ ਜਗਤ ਦੇ ਵਿੱਚ, ਇਹ ਸਾਰੀ ਆਤਮਾ ਦੀ ਹੈ। ਉਸ ਅਕਾਲ ਪੁਰਖ ਦੀ ਤਾਕਤ ਇਸ ਆਤਮਾ ਦੇ ਜ਼ਰੀਏ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ। ਇਹ ਕਹਿੰਦੇ ਨੇ ਮੈਂ ਮਨ ਤਨ ਪ੍ਰੇਮ ਪਿਆਰ ਕਿਸ ਦੇ ਪ੍ਰਤੀ? ਅਗਮ ਠਾਕੁਰ ਕਾ। ਅਗਮ ਲਫਜ਼ ਆਇਆ ਹੈ ਉਸ ਸਿਰਜਣਹਾਰ ਪਰਮਾਤਮਾ ਵਾਸਤੇ ਜਿਸ ਨੂੰ ਅਸੀਂ ਭੁੱਲੀ ਬੈਠੇ ਹਾਂ। ਸਿਰਜਣਹਾਰ ਕਿਉਂ ਕਿਹਾ ਗਿਆ? ਕਿਉਂਕਿ ਉਹਦੇ ਵਿੱਚ ਤਾਕਤ ਹੈ, ਸਮਰੱਥਾ ਹੈ ਸਿਰਜਣ ਕਰਨ ਦੀ, ਬਣਾਉਣ ਦੀ, ਚਲਾਉਣ ਦੀ, ਖਤਮ ਕਰਨ ਦੀ। ਪ੍ਰੇਮ ਉਹਦੇ ਪ੍ਰਤੀ ਪੈਦਾ ਕਰਨਾ ਹੈ। ਮੈਂ ਜੀਵ ਨੇ ਅਗਮ ਠਾਕੁਰ ਕਾ, ਉਸ ਅਗਮ ਦੇ ਪ੍ਰਤੀ ਠਾਕੁਰ ਦੇ ਜ਼ਰੀਏ। ਠਾਕੁਰ ਕੌਣ ਹੈ? ਉਹ ਸਤਿਗੁਰੂ ਨੂੰ ਕਿਹਾ ਹੈ, ਗੁਰੂ ਨੂੰ ਕਿਹਾ ਹੈ, ਇੱਕ ਐਸੀ ਤਾਕਤ ਨੂੰ ਕਿਹਾ ਗਿਆ ਹੈ ਜਿਹੜੀ ਉਸ ਅਗਮ ਨੂੰ ਮਿਲਾਉਣ ਦੇ ਕਾਬਿਲ ਯਾਨੀ ਕਿ ਸ਼ਮਤਾ ਨੂੰ ਰੱਖਦੀ ਹੈ। ਕੋਈ ਗੁਰੂ ਦੀ ਗੱਲ ਇਹ ਨਹੀਂ ਹੈ ਕੋਈ ਲਫ਼ਜ਼ ਜਾਂ ਆਕਾਰ, ਜਿਸ ਦੇ ਅੰਦਰ ਉਹ ਸ਼ਮਤਾ ਹੈ ਉਸ ਅਗਮ ਨੂੰ ਮਿਲਾਉਣ ਦੀ, ਉਸੀ ਦੇ ਪ੍ਰਤੀ ਪ੍ਰੇਮ ਨੂੰ ਪੈਦਾ ਕਰਨਾ। ਇਹ ਹੈ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ, ਖਿਨ ਖਿਨ ਪਲ ਪਲ ਸ਼ਰਦਾ। ਯਾਨੀ ਕਿ ਇਹ ਸਰਦਾ ਜਿਹੜਾ ਭਾਵ ਆਇਆ ਹੈ, ਲਫ਼ਜ਼ ਆਇਆ ਹੈ, ਇਸ ਦਾ ਕਿਆ ਭਾਵ ਹੈ? ਅਸਲ ਵਿੱਚ ਲਫ਼ਜ਼ ਹੈ ਲਸਟ, ਹਵਸ, ਇੱਛਾ, ਕਾਮਨਾ, ਜੋ ਵੀ ਸ਼ੌਕ ਅਸੀਂ ਇਸ ਜਗਤ ਦਾ ਰੱਖਦੇ ਹਾਂ, ਇਹ ਅਸਲ ਵਿੱਚ ਮਨ ਦਾ ਇੱਕ ਭਾਵ ਹੈ। ਯਾਨੀ ਕਿ ਭਾਵ ਨੂੰ ਅਸੀਂ ਲਫ਼ਜ਼ਾਂ ਦੇ ਜ਼ਰੀਏ ਪ੍ਰਗਟ ਨਹੀਂ ਕਰ ਸਕਦੇ। ਇਹ ਇੱਕ ਅੰਦਰ ਦੀ ਵਸਤੂ ਹੈ ਜਿਹੜੀ ਬੋਧ ਯਾਨੀ ਕਿ ਗਿਆਨ ਦੀ ਪ੍ਰਾਪਤੀ ਦਾ ਆਧਾਰ ਹੈ, ਤੇ ਉਸੀ ਨੂੰ ਸਰਦਾ ਕਿਹਾ ਗਿਆ ਹੈ। ਯਾਨੀ ਕਿ ਉਸ ਲਸਟ ਨੂੰ, ਉਸ ਹਵਸ ਨੂੰ, ਯਾਨੀ ਕਿ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਿਰੰਤਰ ਚੱਲਦੀ ਹੈ। ਜਦੋਂ ਪ੍ਰਬਲ ਰੂਪ ਦੇ ਵਿੱਚ ਕਿਸੇ ਵੀ ਵਸਤੂ, ਪਦਾਰਥ ਜਾਂ ਸੰਬੰਧ ਨੂੰ ਪ੍ਰਾਪਤ ਜਾਂ ਕਾਇਮ ਕਰਨ ਵਾਸਤੇ ਉਸ ਨੂੰ ਸਰਦਾ ਕਿਹਾ ਜਾਂਦਾ ਹੈ, ਲਸਟ ਕਿਹਾ ਜਾਂਦਾ, ਹਵਸ ਕਿਹਾ ਜਾਂਦਾ, ਸ਼ੌਕ ਕਿਹਾ ਜਾਂਦਾ ਹੈ। ਤੇ ਕਹਿੰਦੇ ਨੇ ਸ਼ੌਕ ਕਿਹਦਾ ਪੈਦਾ ਕਰਨਾ ਹੈ, ਪ੍ਰੇਮ ਕਿਹਦੇ ਪ੍ਰਤੀ ਕਰਨਾ ਹੈ? ਉਸ ਅਗਮ ਦੇ ਜ਼ਰੀਏ, ਉਸ ਠਾਕੁਰ ਨੂੰ ਪ੍ਰਾਪਤ ਕਰਨ ਵਾਸਤੇ। ਯਾਨੀ ਕਿ ਗੁਰੂ ਦੇ ਜ਼ਰੀਏ ਹੀ ਅਸੀਂ ਅਗਮ ਤੱਕ ਪਹੁੰਚ ਸਕਦੇ ਹਾਂ। ਅਗਰ ਗੁਰੂ ਸਾਧਨ ਨਹੀਂ ਹੈ ਤੇ ਅਸੀਂ ਅਗਮ ਤੱਕ ਪਹੁੰਚ ਨਹੀਂ ਸਕਦੇ। ਤੋ ਪਲ ਪਲ ਸ਼ੋਕ ਪੈਦਾ ਕਰਨਾ ਉਸ ਪਰਮਾਤਮਾ ਦੇ ਪ੍ਰਤੀ, ਪਰ ਇਹ ਕਦੋਂ ਅਸੀਂ ਪੈਦਾ ਕਰ ਸਕਦੇ ਹਾਂ? ਜਦੋਂ ਅਸੀਂ ਸ਼ੋਕ ਕਿਹਦੇ ਜ਼ਰੀਏ ਹੈ? ਮਨ ਦੇ ਜ਼ਰੀਏ, ਇੰਦਰੀਆਂ ਦੇ ਜ਼ਰੀਏ, ਪ੍ਰਕਿਰਿਆ ਨੂੰ ਇਸੇ ਸਰੀਰ ਦੇ ਜ਼ਰੀਏ ਅਸੀਂ ਅਪਣਾ ਸਕਦੇ ਹਾਂ। ਮਨ ਇੱਕ ਹੈ, ਧਾਤੂਆਂ ਦੋ ਨੇ, ਅਸੀਂ ਕਿਸ ਤਰੀਕੇ ਦੇ ਨਾਲ ਇੱਕ ਵਸਤੂ ਨੂੰ ਅਪਣਾ ਸਕਦੇ ਹਾਂ? ਚਾਹੇ ਉਸ ਨੂੰ ਸੰਸਾਰ ਵਾਲੇ ਪਾਸੇ ਲਗਾ ਲਓ, ਚਾਹੇ ਉਸ ਨੂੰ ਅਗਮ ਠਾਕੁਰ ਵਾਲੇ ਪਾਸੇ ਲਗਾ ਲਓ। ਅਗਰ ਅਸੀਂ ਦੋ ਨਾਵਾਂ ਤੇ ਪੈਰ ਰੱਖਾਂਗੇ ਤੇ ਅਸੀਂ ਡੁੱਬਾਂਗੇ ਅਵਸ਼ ਇਸ ਜਗਤ ਦੀ ਕਹਾਵਤ ਹੈ ਕਿ ਦੋ ਨਾਵ ਦੇ ਵਿੱਚ ਪੈਰ ਰੱਖਣ ਵਾਲਾ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ, ਕਦੀ ਇਸ ਸੰਸਾਰ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਭਾਵ ਹੈ ਕਿ ਅਗਰ ਅਸੀਂ ਮਨ ਨੂੰ ਇਸ ਸੰਸਾਰ ਦੇ ਵਿੱਚੋਂ ਕੱਢ ਲਈਏ, ਇਸ ਇੰਦਰੀਆਂ ਨੂੰ ਸੰਸਾਰ ਦੇ ਵਿੱਚੋਂ ਕੱਢ ਲਈਏ। ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਤੁਕ ਦਾ ਇਸਤੇਮਾਲ ਕੀਤਾ ਹੈ, ਭਰਪੂਰ ਮਾਤਰਾ ਦੇ ਵਿੱਚ, ਅਗਰ ਅਸੀਂ ਸਰੀਰ ਨੂੰ ਸੰਸਾਰ ਚੋਂ ਕੱਢ ਲਈਏ ਤੇ ਰੂਹਾਨੀਅਤ ਦਾ ਸਾਰਾ ਮਜ਼ਮੂਨ ਪੂਰਾ ਹੋ ਜਾਂਦਾ, ਅਸੀਂ ਅਗਮ ਨੂੰ ਜਾਣਨ ਦੇ ਕਾਬਿਲ ਹੋ ਜਾਂਦੇ ਹਾਂ। ਸਮੁੰਦਰ ਹੈ, ਸਮੁੰਦਰ ਦੀਆਂ ਲਹਿਰਾਂ ਨੇ, ਅਸ਼ਕ ਮੌਜੂਦ ਨੇ, ਜਿਤਨੇ ਵੀ ਅਸ਼ਕ ਉਸ ਦੇ ਉੱਪਰ ਮੌਜੂਦ ਹਨ ਉਸ ਦੇ ਅੰਦਰ ਵੀ ਮੌਜੂਦ ਨੇ, ਪਰ ਸਾਨੂੰ ਦ੍ਰਿਸ਼ਟੀਗੋਚਰ ਨਹੀਂ ਨੇ, ਅਸੀਂ ਦੇਖ ਨਹੀਂ ਸਕਦੇ। ਅਗਰ ਅਸੀਂ ਆਪਣਾ ਪ੍ਰਤੀਬਿੰਬ ਵੀ ਦੇਖਣਾ ਚਾਹੀਏ ਤੇ ਅਸੀਂ ਜਾਣ ਨਹੀਂ ਸਕਦੇ, ਦੇਖ ਨਹੀਂ ਸਕਦੇ। ਕਾਰਨ ਕੀ ਹੈ? ਹਲਚਲ, ਯਾਨੀ ਕਿ ਨਿਰੰਤਰ ਲਹਿਰਾਂ ਉੱਠ ਰਹੀਆਂ ਨੇ ਉਸ ਸਮੁੰਦਰ ਦੇ ਵਿੱਚੋਂ। ਅਗਰ ਉਸ ਸਮੁੰਦਰ ਨੂੰ ਅਸੀਂ ਸ਼ਾਂਤ ਕਰ ਦਈਏ, ਰੋਕ ਦਈਏ ਕੁਛ ਪਲਾਂ ਵਾਸਤੇ, ਤੇ ਅਸੀਂ ਆਪਣੇ ਪ੍ਰਤੀਬਿੰਬ ਨੂੰ ਦੇਖ ਸਕਦੇ ਹਾਂ। ਜਿਤਨੇ ਵੀ ਅਸ਼ਕ ਆਕਾਰ ਉਸ ਦੇ ਉੱਪਰ ਮੌਜੂਦ ਨੇ, ਸਾਰਿਆਂ ਦਾ ਪ੍ਰਤੀਬਿੰਬ ਅਸੀਂ ਉਸ ਸਮੁੰਦਰ ਦੇ ਵਿੱਚ, ਸ਼ੀਸ਼ੇ ਦੇ ਵਿੱਚ ਦੇਖ ਸਕਦੇ ਹਾਂ। ਉਸੇ ਤਰੀਕੇ ਦੇ ਨਾਲ ਇਹ ਮਨ ਰੂਪੀ ਸਮੁੰਦਰ ਹੈ, ਇਸਦੇ ਵਿੱਚ ਅਸੰਖ ਲਹਿਰਾਂ, ਕਰੋੜਾਂ ਹੀ ਲਹਿਰਾਂ ਪਲਾਂ ਦੇ ਵਿੱਚ ਉੱਠਦੀਆਂ ਹਨ, ਔਰ ਇਹਨਾਂ ਲਹਿਰਾਂ ਦੇ ਕਾਰਨ ਹੀ, ਹਲਚਲ ਦੇ ਕਾਰਨ ਹੀ ਉਹ ਪਰਮਾਤਮਾ ਅਗਮ ਜੋ ਅੰਤਰ ਦੇ ਵਿੱਚ ਨਿਰੰਤਰ ਮੌਜੂਦ ਹੈ, ਪਲ ਪਲ ਮੌਜੂਦ ਹੈ, ਸਾਨੂੰ ਦ੍ਰਿਸ਼ਟੀਗੋਚਰ ਨਹੀਂ, ਸਾਨੂੰ ਨਜ਼ਰ ਨਹੀਂ ਆਉਂਦਾ। ਅਗਰ ਅਸੀਂ ਇਸ ਮਨ ਨੂੰ ਸਥਿਰ ਕਰ ਲਈਏ, ਇਹਦੀਆਂ ਲਹਿਰਾਂ ਨੂੰ ਸਥਿਰ ਕਰ ਲਈਏ, ਇਹਦੇ ਸ਼ੌਕ ਨੂੰ ਬਦਲ ਲਈਏ, ਅਗਮ ਦੇ ਪ੍ਰਤੀ ਕਰ ਲਈਏ, ਤੇ ਇਹ ਜ਼ਰੂਰੀ ਗੱਲ ਹੈ ਕਿ ਅੰਤਰ ਦੇ ਵਿੱਚ ਮੌਜੂਦ ਉਹ ਪਰਮਾਤਮਾ ਅਗਮ ਪਹਿਲੇ ਤੋਂ ਹੀ ਜੋ ਇੱਕ ਆਵਾਜ਼ ਔਰ ਪ੍ਰਕਾਸ਼ ਦੇ ਰੂਪ ਦੇ ਵਿੱਚ ਮੌਜੂਦ ਹੈ, ਸਾਨੂੰ ਦ੍ਰਿਸ਼ਟੀਗੋਚਰ ਹੋ ਜਾਏਗਾ, ਔਰ ਉਸਨੂੰ ਮਿਲਣਾ ਹੀ ਗੁਰੂ ਨਾਨਕ ਸਾਹਿਬ ਦੀ ਜੋ ਹੈ ਮੁਕਤੀ ਦੀ ਸੰਗਿਆ ਹੈ। ਅਸੀਂ ਮੁਕਤੀ ਲੈਣ ਵਾਸਤੇ ਇਸ ਜਗਤ ਦੇ ਵਿੱਚ ਅਵਤਾਰ ਲਿਆ, ਪਰਮਾਤਮਾ ਦਾ ਹੀ ਰੂਪ ਹੈ ਇਹ ਇਨਸਾਨ, ਇਹ ਜੀਵ ਬੜਾ ਕੀਮਤੀ ਜਨਮ ਹੈ। ਅਨੰਤ ਕਾਲ ਦੇ ਬਾਅਦ ਇਸ ਨੂੰ ਇਹ ਜਨਮ ਮਿਲਦਾ ਹੈ। ਅਨੰਤ ਕਿਉਂ ਹੈ? ਕਿਸੇ ਨੂੰ ਨਹੀਂ ਪਤਾ ਕਿ 84 ਲੱਖ ਜਾਮੇ ਕਦੋਂ ਪੂਰੇ ਹੋਣਗੇ, ਕਦੋਂ ਇਹ 84 ਕੱਟੀ ਜਾਏਗੀ, ਔਰ ਇਹ ਇੱਕ ਜੀਵ ਨੂੰ ਮੌਕਾ ਮਿਲੇਗਾ ਉਸ ਅਗਮ ਪਰਮਾਤਮਾ ਨੂੰ ਮਿਲਣ ਵਾਸਤੇ। ਇਹ ਉਸ ਸਿਰਜਣਹਾਰ ਦੇ ਹੁਕਮ ਦੇ ਨਾਲ ਇੱਕ ਓਮਕਾਰ ਦਾ ਪਸਾਰਾ ਹੈ, ਇੱਕ ਓਮਕਾਰ ਦੇ ਜ਼ਰੀਏ ਹੀ ਉਹ ਅਗਮ ਜੋ ਹੈ ਇਸ ਸੰਸਾਰ ਦੇ ਕਾਰ ਵਿਵਹਾਰ ਨੂੰ ਚਲਾ ਰਿਹਾ। ਅਸੀਂ ਬ੍ਰਹਮ ਨੂੰ ਪਰਮਾਤਮਾ ਸਮਝਦੇ ਹਾਂ, अनंत ब्रह्म ने उस एकंकार दे अधीन जड़े इस सृष्टि नू चलाण दा काम कर रहे ने। कोई एक त्रिलोकी दी गल नहीं है, अनंत त्रिलोकियां ने, अनंत मंडल ने, केते इंद चंद सूर केते केते मंडल देश, इतने मंडल और देश ने, इतने चंद और सूरज ने। असि एक सूरज की गल करते हैं, एक चंद की गल करते हैं, एक त्रिलोकी की, एक काल यानी कि ब्रह्म की गल करते हैं। गुरु नानक साहब उपदेश करते ने इतने के कि असी गिनती ही नहीं कर सकते, ते असी इना दी निंदिया करके कदे भी इस भव सागर तो पार नहीं जा सकते। ये जाल नू पहचानना है, देखना है किस तरीके का जाल रचिया गया, किस तरीके दे इस महीन धागे दे विचों असी अपने पल पल जो है अपने हाथां पैरां नू जिस ढंग दे नाल असी फसा रखिया दे विचों कढ़ना, फसाया किस तरीके है रोजमर्रा दी जिंदगी दे विच। इस जीव नू जदों ये मनुखा जन्म मिलिया, ये शरीर मिलिया है परमात्मा नू मिलन वास्ते, इस देही को सिमरे दे सो देही बज हर की सेव, मिल गोबिंद परमात्मा नू गोबिंद नू मिलन वास्ते ये शरीर मिलिया है। जो सुर यानी कि परमात्मा असी उन्हें देवी देवत्या नू समझ रहे हैं, उन्होंने भी ये सुर दुर्लभ सब ग्रंथ गावा कहते हैं। सारे ग्रंथा का सार ही यही है कि सुर यानी कि उस देवते नू भी दुर्लभ है इंसान का जन्म। ये कीमती जन्म सानू मिलिया है, तो किस वास्ते मिलिया? परमात्मा नू मिलन वास्ते। तो इस जामे दे विच आ करके जो ये जीव पल पल संसार दे मिथ्या भोगां नू प्राप्त करन वास्ते, भोगण वास्ते, कायम रखण वास्ते जदो अपनी प्राण शक्ति खर्च करता है, अपनी अस्थी नू मिटांदा है, ते ए जीव दा इस शरीर दे विच आ करके कमाया गया पाप है, यानी कि उसने गद्दारी कीती है उस सृजनहार दे प्रति, जिसने कि अपने आप अपने नू मिलन वास्ते इस नू एक कीमती चोला दिता, एक कीमती जन्म दिता, एक मौका दिता सी सृष्टि के जन्म मरण के गेड़ चो निकलन वास्ते। उस दे प्रति जो है असी ये नमक हरामी करके कदे भी इस जाल चो निकलन का काम नहीं कर सकते। सो प्राण शक्ति नू खर्च करते हुए जदों इस संसार के मिथे भोगां नू असी हासिल करते हैं, इन्हां पापां नू असी एकत्रित कर रहे हैं, तो ये पाप जिस ढंग दे नाल रोजमर्रा की जिंदगी असी एकत्रित किए ने, एक एक करके सानू ये सारे त्यागने पैणगे। पल पल जड़ी अपनी अस्थी है उस सिरजनहार अकाल पुरख के चरणों के विच भेंट करनी पेगी। किन किन गुर को सौंप ए दम हीरा लाल है, कहता हूं कह जा तू कहूं बजावत ढोल, स्वासा बिरथा जात है तीन लोक का मोल। क्या नानक साहब कहंदे ने तिना लोकां दी वस्तु पदार्थ कीमता देण दे बाद भी ए प्राण शक्ति दा एक पल तैनू नहीं मिलना। ए कीमती हीरे लाल मोती ने ए गिनती दे मिले ने, और गिण गिण करके उस अकाल पुरख गुरु परमात्मा दे चरणां भेंट कर दे, तां ही जा करके इस सृष्टि चो निकलण दा उद्धार तेरा काम कीता जा सकता है, नहीं तो यह आत्मा का कल्याण कदे भी नहीं हो सकता। इत्थे बैठ करके उपदेश कर देना, सामने बैठ करके सुन लेना, पढ़ना सुनना गुणना चातुरी ई तो बात सैल, इंद्री बस करन गगन चढ़न मुश्किल। कबीर जी अपनी बाणी च बिल्कुल स्पष्ट करते ने कि गल्लां करनियां आसान ने, पोथियां पढ़नियां आसान ने, उपदेश करने आसान ने, सत्संग करने आसान ने, सुनने आसान ने, बाणी नू पढ़ लेना दिने राती रट लेना व्याख्या कर देनी आसान ने। कहंदे ने इंद्रियां नू वस करना और अंतर दे विच सुरत नू समेट करके चढ़ाई करना ये बहुत बहुत मुश्किल है, और ये सारा मुश्किल काम नू आसान करन वास्ते ही तैनू बुद्धि दा तत्व आकाश तत्व दिता गया सी। विचार करके देख लो, अगर ये आकाश तत्व ना होवे तो इस चोले दी क्या कीमत है? यही चोला जड़ा कि असी कीमती कहंदे आ जेलां दे विच सड़न वास्ते शिक्षा दे पिछे कैद कर दिता जाएगा। घर वाले ही कह देणगे कि समाज दे उपर बोझ है, खतरा है, इहदे कोलो असी कुछ भी हासिल नहीं कर सकते, अपनी जिंदगी भी बोझ बन जाएगी। कदों? जदों ये बुद्धि का तत्व नहीं होएगा, तो यह बुद्धि का भरपूर मात्रा के तत्व ला करके असी इस्तेमाल कितने कर रहे हैं, खर्चा कितने कर रहे हैं? असी दो रुपए की चीज लैनी होवे, दो दुकाना चार दुकाना नू पिछदे हैं, दो चार पांच दस भी पंजा हजार लाख खर्च करना होवे, ते दस बंदियां कोलों सलाह लैंदे हैं किधरे साडा मूल ही ना डुब जाए, असी घाटा ही ना खा करके घर आ जाइए। तो गुरु नानक साहब ने पिछले सत्संग स्पष्ट किया सी कि तू कैसा बनजारा है, कैसी वणज कर रहा है, कैसे व्यापार नू कमा रहा है, कि पल पल जड़ी शक्ति जो प्राण शक्ति जड़ी तैनू मिली है कीमती दौलत, ये तू खर्च कितने कर रहा है? किसी को सलाह नहीं ली, तू जागदा नहीं, अखां बंद करके दौलत खर्च करी जा रहा है। व्याह शादियां की तरफ अगल बगल नजर मार करके देख लो किस तरह असी अस्थि मिटा रहे हैं, कितने कितने दिन 16 16 18 18 घंटे असी लगातार जागते रहने हैं, अपनी हस्ती नूं मिटा दिंदे आ, किस तरीके दे नाल किस दे उपर कुर्बान कर रहे हैं, बदले दे विच असीं हासिल की कीता, कैसी वणगी कीती, कैसी कमाई करके लिया है। पुत्तर अगर कुछ पैसा देइए कमा करके ना लिया, गुरु नानक साहब नूं 20 रुपए दिते गए सन सच्चा सौदा करन वास्ते, ते जदों पिता कालू जी ने देखिया कि कोई भी वस्तु लै करके गुरु नानक बेटा नहीं कर आया, ते मुंह ते चपेड़ा मारिया सन, भाई तू जिहड़े सौदा दे करके आया खर्चा करके आया तू भी उत्थे ही चला जा, तेरा क्या काम है सारी उम्र चपेड़ा ही मारते रहे, बेटा कदों कमाण लगेगा। सो सच्चा सौदा कौन कर सकिया साडे चो, कौन गुरु नानक बन सकिया, कौन गुरु नानक दे रस्ते होए रस्ते ते चल सकिया, ये कमाई कोई कर सकिया, किसी ने करण दा उधम कीता, किसी ने कोशिश कीती। गुर सतगुर का जो सिख उसाए, भलके उठ स्नान करे अमृत सर नावे, अद्धी राती उठ करके स्नान करके अमृत सरोवर नहाण दी गल गुरु नानक साहब करदे ने। केड़ी अमृतसर की गल करते हैं जरा पर ब्रह्म दे विच मौजूद है, कोई अमृतसर जरा इस मुल्क दे विच मौजूद है उसकी गल नहीं की जा रही। अख बंद करके अंदर दे विच जदों ये जीव चढ़ाई करके पर ब्रह्म दे विच पहुंच जा, उस कुंड दा स्नान करदा कागो हंस करे दी बाणी प्रगट हो जाती है, उस वक्त जा करके इस जीव के उपर जड़ी मैल चढ़ी है 25 प्रकृतियां दी, तीनों चोलियां दी, पंजों अवगुणा दी, और ईर्षा निंदा दी सारी मैल उतर जाती है, तद जा करके ਇਹ ਜੀਵ ਪ੍ਰਗਟ ਹੁੰਦਾ ਹੈ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਸੁਰਤ ਕਹਿੰਦੇ ਹਾਂ, ਖਿਆਲ ਕਹਿੰਦੇ ਹਾਂ। ਉਸ ਵਕਤ ਜਾ ਕਰਕੇ 12 ਸੂਰਜ ਦੀ ਰੋਸ਼ਨੀ ਇਸ ਜੀਵ ਦੀ ਜੜੀ ਹੈ ਪ੍ਰਗਟ ਹੋ ਜਾਂਦੀ ਹੈ। ਇਹ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਸ ਨੂੰ ਧਾਰਨ ਕਰਨ ਵਾਸਤੇ ਕੀਮਤੀ ਜਨਮ ਮਿਲਿਆ, ਤੇ ਅਸੀਂ ਕੈਸੀ ਵਣਜ ਕਰ ਰਹੇ ਹਾਂ, ਕੈਸਾ ਵਪਾਰ ਕਰਦੇ ਹਾਂ। ਕਹਿੰਦੇ ਨੇ ਗਿਣ ਗਿਣ ਗੁਰ ਕੋ ਸੋਪ, ਇਹ ਗੁਰੂ ਨੂੰ ਭੇਟ ਕਰਦੇ ਕਿਉਂਕਿ ਗੁਰੂ ਦੇ ਜ਼ਰੀਏ ਹੀ ਤੈਨੂੰ ਇਹ ਕੀਮਤੀ ਜੋਲਾ ਮਿਲਿਆ, ਤਾਂ ਹੀ ਜਾ ਕਰਕੇ ਤੂੰ ਉਸ ਗੁਰੂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਸਕੇਗਾ। ਔਰ ਅਸੀਂ ਪਲ ਪਲ ਸਰਦਾ ਕਿਹਦੀ ਅਪਣਾ ਰੱਖੀਏ, ਪ੍ਰੇਮ ਕਿਹਦਾ ਅਪਣਾ ਰੱਖਿਆ, ਕਿਹਦੇ ਉੱਤੇ ਕੀਮਤੀ ਆਪਣੀ ਹਸਤੀ ਜਿਹੜੀ ਹੈ ਮਿਟਾ ਰਿਹਾ। ਮਾਂ ਬਾਪ ਭੈਣ ਭਰਾ ਇਸਤਰੀ ਪੁੱਤਰ ਇਸ ਜਗਤ ਦੇ ਜੜ ਚੇਤਨ ਵਸਤੂ ਸੰਬੰਧਾਂ ਦੇ ਉੱਪਰ ਉਹਨਾਂ ਨੂੰ ਕਾਇਮ ਕਰਨ ਵਾਸਤੇ ਪ੍ਰਾਪਤ ਕਰਨ ਵਾਸਤੇ ਉਹਨਾਂ ਦੇ ਪ੍ਰਤੀ ਅਸੀਂ ਸ਼ੋਕ ਪੈਦਾ ਕੀਤਾ। ਸੋ ਅੱਜ ਦਾ ਮਜ਼ਮੂਨ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਸਾਡੀ ਸ਼ਰਧਾ ਜਿਹੜੀ ਹੈ ਸੰਸਾਰ ਦੇ ਪ੍ਰਤੀ ਹੈ, ਔਰ ਜਦ ਤੱਕ ਆਪਣੀ ਸ਼ਰਧਾ ਨੂੰ ਅਸੀਂ ਬਦਲਾਂਗੇ ਨਹੀਂ, ਪ੍ਰੇਮ ਨੂੰ ਬਦਲਾਂਗੇ ਨਹੀਂ, ਉਸ ਅਗਮ ਨੂੰ ਪ੍ਰਾਪਤ ਕਰਨ ਵਾਸਤੇ ਉਸ ਠਾਕੁਰ ਜਿਸ ਠਾਕੁਰ ਕੋ ਸਦਾ ਨਮਸਕਾਰ, ਨਿਮਾਣੇ ਕੋ ਜੋ ਦੇਤੋ ਮਾਨ, ਗਰਬ ਘੋਰ ਮੇ ਰਾਖਣ ਹਾਰ, ਤਿਸ ਠਾਕੁਰ ਕੋ ਸਦਾ ਨਮਸਕਾਰ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਨਿਮਾਣੇ ਨੂੰ ਕਿਸਨੇ ਮਾਣ ਦਵਾਇਆ, ਕੌਣ ਹੈ ਐਸੀ ਤਾਕਤ, ਕਿਸ ਨੇ ਇਸ ਨਿਮਾਣੀ ਆਤਮਾ ਨੂੰ ਨਿਮਾਣਾ ਕਿਉਂ ਕਿਹਾ ਗਿਆ, ਜਿਸ ਲਈ 84 ਲੱਖ ਜਾਮਿਆਂ ਦੇ ਵਿੱਚ ਇੱਕ ਪਿੰਜਰੇ ਚੋਂ ਕੱਢ ਕੇ ਦੂਸਰੇ ਪਿੰਜਰੇ ਦੇ ਵਿੱਚ ਇਸ ਨੂੰ ਧਕੇਲ ਦਿੱਤਾ ਜਾਂਦਾ। ਕੋਈ ਇਸਦਾ ਵਲੀ ਵਾਰਿਸ ਨਹੀਂ, ਵੇਸ਼ਵਾ ਦੇ ਪੁੱਤਰ ਦੇ ਬਰਾਬਰ ਹੁੰਦਾ, ਉਸ ਦੇ ਪਿਤਾ ਦਾ ਨਾਂ ਨਹੀਂ ਕੋਈ ਜਾਣਦਾ। ਉਸੇ ਤਰੀਕੇ ਦੇ ਨਾਲ ਇਸ ਜੀਵਾਤਮਾ ਜਿਹੜੀ ਕਿ ਅਕਾਲ ਪੁਰਖ ਸਿਰਜਣਹਾਰ ਦਾ ਅੰਸ਼ ਹੈ, ਅਸੀਂ ਉਸ ਨੂੰ ਭੁੱਲ ਕਰਕੇ ਕਿਸ ਤਰੀਕੇ ਦੇ ਨਾਲ ਵੇਸ਼ਵਾ ਦੇ ਪੁੱਤਰ ਬਣੀ ਬੈਠੇ ਹਾਂ ਔਰ ਇਸ ਦੀ ਮਿੱਟੀ ਪਲੀਤ ਕਰਨ ਤੇ ਲੱਗੇ ਹੋਏ ਹਾਂ। ਇਹ ਤਦ ਤੱਕ ਇਸ ਨੂੰ ਮਾਨ ਦੀ ਪ੍ਰਾਪਤੀ ਨਹੀਂ ਹੁੰਦੀ ਜਦ ਤੱਕ ਗੁਰੂ ਸਹਾਰਾ ਨਹੀਂ ਦਿੰਦਾ। ਸੋ ਗੁਰੂ ਹੀ ਉਹ ਤਾਕਤ ਹੈ ਕਿ ਗਰਭ ਘੋਰ ਮੇ ਰੱਖਣ ਹਾਰ, ਜਿਸਲੇ ਉਲਟਾ ਤਪ ਕਰ ਰਿਹਾ ਹੁੰਦਾ ਇਸ ਦੀ ਰੱਖਿਆ ਕਰਨ ਵਾਲੀ ਕਿਹੜੀ ਤਾਕਤ ਹੈ, ਉਹ ਗੁਰੂ ਹੀ ਹੈ, ਉਹ ਸਤਿਗੁਰੂ ਹੀ ਹੈ। ਗੁਰੂ ਦੇ ਜ਼ਰੀਏ ਉਹ ਸਕਾਲ ਪੁਰਖ ਦੀ ਤਾਕਤ, ਨਿਰੰਕਾਰ ਦੀ ਤਾਕਤ ਕੰਮ ਕਰਦੀ ਹੈ, ਜਿਹੜੀ ਕਿ ਇਸ ਨਰਕ ਦੇ ਵਿੱਚ ਇਸ ਨੂੰ ਬਚਾਉਂਦੀ ਹੈ। ਨਿਮਾਣੇ ਕੋ ਜੋ ਦੇ ਤੋ ਮਾਣ, ਇਸ ਵਿਚਾਰ ਕਰ ਲਓ ਕਿ ਕਿਤਨੀ ਨਿਮਾਣੀ ਸੀ ਕਿ ਜਿਸ ਨੂੰ ਗੁਰੂ ਨੇ ਮਾਣ ਦੇਤਾ, ਇਤਨਾ ਕੀਮਤੀ ਜਨਮ ਦੇਤਾ, ਇਤਨਾ ਕੀਮਤੀ ਚੋਲਾ ਦੇਤਾ, ਔਰ ਇਸ ਕੀਮਤੀ ਚੋਲੇ ਨੂੰ ਹਾਸਲ ਕਰਕੇ ਅਸੀਂ ਖਰਚ ਕਿੱਥੇ ਕਰ ਰਹੇ ਹਾਂ। ਇਹ ਹੈ ਨਾ ਇਨਸਾਫ਼ੀ, ਇਹ ਹੈ ਗੱਦਾਰੀ ਉਸ ਗੁਰੂ ਪਰਮਾਤਮਾ ਦੇ ਪ੍ਰਤੀ, ਉਸ ਟੀਚਰ ਦੇ ਪ੍ਰਤੀ ਜਿਸ ਨੇ ਸਾਨੂੰ ਇਸ ਲਾਇਕ ਬਣਾਇਆ, ਇਸ ਕਾਬਿਲ ਬਣਾਇਆ, ਬੁੱਧੀ ਦਾ ਤੱਤਵ ਦਿੱਤਾ, ਸੋਚਣ ਦੀ ਸਮਝਣ ਦੀ ਸ਼ਮਤਾ ਦਿੱਤੀ, ਵਿਵੇਕਤਾ ਦਿੱਤੀ, ਕਿਸ ਕਾਰਨ ਦਿੱਤੀ, ਕਿਸ ਵਾਸਤੇ ਦਿੱਤੀ, ਇਹ ਸੱਚੀ ਵਣਜ ਕਰਨ ਵਾਸਤੇ, ਸੱਚਾ ਵਪਾਰ ਕਰਨ ਵਾਸਤੇ ਕਿ ਇਹ ਵਪਾਰੀ ਤੂੰ ਸੱਚਾ ਵਪਾਰ ਕਰਨ ਵਾਸਤੇ ਇਸ ਜਗਤ ਦੇ ਵਿੱਚ ਆਇਆ। ਇਹ ਜੋ ਕੁਛ ਵੀ ਤੂੰ ਇਕੱਤਰ ਕਰ ਰਿਹਾ ਝੂਠਾ ਵਪਾਰ ਹੈ। ਅੱਖ ਬੰਦ ਕਰ ਦੇਣ ਦੀ ਦੇਰ ਹੈ ਕਿ ਇਹ ਸਾਰੀਆਂ ਵਸਤੂਆਂ ਸੰਬੰਧ ਇਸ ਮੁਲਕ ਦੇ ਵਿੱਚ ਰਹਿ ਜਾਂਦੇ ਨੇ, ਤੇ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਕਾਮਯਾਬ ਵਪਾਰੀ ਹਾਂ। ਮੋਟਰ ਕਾਰ, ਬੰਗਲੇ, ਅਸੀਂ ਬਹੁਤ ਸਾਰੀਆਂ ਵਸਤੂਆਂ ਇਕੱਤ੍ਰਿਤ ਕਰਕੇ ਉਸ ਜੀਵ ਨੂੰ ਕਹਿ ਦਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਬੜਾ ਕਾਮਯਾਬ ਹੈ, ਬੜਾ ਵਪਾਰ ਉਸਨੇ ਕੀਤਾ, ਬੜਾ ਧਨ ਕਮਾਇਆ। ਸੋ ਇਹ ਸਾਰਾ ਧਨ ਜਿਹੜਾ ਹੈ ਮਿੱਥਿਆ ਹੈ, ਇਹ ਮਿੱਥਿਆ ਦੀ ਢੇਰੀ ਨੂੰ ਅਸੀਂ ਇਕੱਤ੍ਰਿਤ ਕਰ ਰਹੇ ਹਾਂ। ਜਿਉਂ ਸੁਪਨੇ, ਜੋ ਸੁਪਨੇ ਦੇ ਵਿੱਚ ਆ ਕਰਕੇ ਜੀਵਾਤਮਾ ਜਿਸ ਤਰ੍ਹਾਂ ਬਹੁਤ ਸਾਰੀ ਰਾਜਪਾਟ ਜਾਂ ਦੁੱਖ ਨੂੰ ਹਾਸਲ ਕਰਦੀ, ਸੁੱਖ ਨੂੰ ਹਾਸਲ ਕਰਦੀ ਹੈ, ਪਰ ਕਦੇ ਵੀ ਉਸ ਨੂੰ ਅੱਖ ਖੁੱਲਣ ਦੇ ਬਾਅਦ ਪ੍ਰਾਪਤ ਨਹੀਂ ਕਰ ਸਕਦੀ, ਉਸੇ ਤਰੀਕੇ ਦੇ ਨਾਲ ਜਦੋਂ ਅੱਖ ਬੰਦ ਹੋਣ ਦੀ ਦੇਰ ਹੈ, ਪਲਕ ਦੇ ਵਿੱਚ ਇਹ ਸਾਰੀਆਂ ਵਸਤੂਆਂ ਖਿਨਵੇਂ ਬਈ ਪਰਾਇਆ, ਇੱਕ ਪਲ ਦੇ ਵੀ ਸਭ ਕੁਛ ਪਰਾਇਆ ਹੋ ਜਾਣਾ, ਕਿਸੇ ਨੇ ਸਾਥ ਨਹੀਂ ਜਾਣਾ, ਪਰ ਜਿਹੜਾ ਢੰਗ ਅਸੀਂ ਇਸਤੇਮਾਲ ਕਰ ਰਹੇ ਹਾਂ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ, ਇਸ ਢੰਗ ਨੇ ਸਾਡੇ ਨਾਲ ਚੱਲਣਾ, ਉਸਦਾ ਲੇਖਾ ਜਿਹੜਾ ਸਾਨੂੰ ਦੇਣਾ। ਚਿਤ੍ਰਗੁਪਤ ਜੋ ਲੇਖਾ ਮੰਗੇ ਤਾਂ ਕੌਣ ਤੇਰਾ ਪਰਦਾ ਢਾਕੇ, ਕੌਣ ਸਾਡੇ ਪਰਦਿਆਂ ਨੂੰ ਢਕੇਗਾ। ਇਸ ਵਕਤ ਅਸੀਂ ਨੰਗੇ ਹੋ ਕਰਕੇ ਜਗਤ ਦੇ ਵਿੱਚ ਬੈਂਡ ਬਾਜਿਆਂ ਦੇ ਨਾਲ ਆਪਣੀ ਮੌਤ ਦਾ ਤਮਾਸ਼ਾ ਆਪ ਹੀ ਕੱਢ ਰਹੇ ਹਾਂ। ਅਸੀਂ ਜਿਤਨੇ ਵੀ ਇਹ ਜਲੂਸ ਕੱਢ ਰਹੇ ਹਾਂ, ਜਿਤਨਾ ਵੀ ਪ੍ਰਚਾਰ ਕੱਢਦੇ ਹਾਂ, ਦਰਅਸਲ ਇਹ ਸਾਡੀ ਮੌਤ ਦਾ ਆਪਣਾ ਹੀ ਤਮਾਸ਼ਾ ਹੈ। ਅਸੀਂ ਆਪ ਹੀ ਪਲ ਪਲ ਉਸ ਮੌਤ ਦਾ ਸਿਕੰਜਾ ਸਾਡੀ ਗਰਦਨ ਤੇ ਟਾਈਟ ਹੁੰਦਾ ਜਾ ਰਿਹਾ, ਸਾਨੂੰ ਇਸ ਦੀ ਖਬਰ ਨਹੀਂ ਹੈ। ਔਰ ਅਸੀਂ ਆਪਣੀ ਅਸਤੀ ਜਦੋਂ ਇਸ ਰੰਗ ਤਮਾਸ਼ੇ ਦੇ ਵਿੱਚ ਬਤੀਤ ਕਰਦੇ ਹਾਂ, ਭੰਗੜੇ ਪਾਉਂਦੇ, ਨੱਚਦੇ, ਟੱਪਦੇ ਹਾਂ, ਇਹ ਦਰਅਸਲ ਆਪਣੀ ਮੌਤ ਦਾ ਹੀ ਤਮਾਸ਼ਾ ਅਸੀਂ ਕਰ ਰਹੇ ਹਾਂ, ਕੋਈ ਦੂਸਰਾ ਨਹੀਂ ਕਰ ਰਿਹਾ। ਉਸ ਗੁਰੂ ਪਰਮਾਤਮਾ ਨੇ, ਗੁਰੂ ਨਾਨਕ ਸਾਹਿਬ ਨੇ ਘਰ ਘਰ ਜਾ ਕਰਕੇ 22 ਸਾਲ ਇਸ ਪ੍ਰਚਾਰ ਨੂੰ ਕੀਤਾ ਸੀ ਵੀ ਕਿ ਤੁਸੀਂ ਜਾਗੋ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੁਸੀਂ ਇਸ ਜਗਤ ਦੇ ਵਿੱਚ ਆਏ ਹੋ, ਮਿੱਥਿਆ ਭੋਗਾਂ ਨੂੰ ਭੋਗਣ ਵਾਸਤੇ ਨਹੀਂ ਆਏ। ਸੋ ਕਾਲ ਨੇ ਹੀ ਆਪਣੀ ਪਰਿਭਾਸ਼ਾ ਦਿੱਤੀ ਹੈ ਕਿ ਜਦੋਂ ਜੀਵ ਇਸ ਸਰੀਰ ਦੇ ਜ਼ਰੀਏ ਸਭ ਕੁਝ ਹਾਸਲ ਕਰਨ ਦੇ ਲਈ ਅਸਤੀ ਮਿਟਾਉਂਦਾ ਤੇ ਇਹ ਜੀਵ ਦੁਆਰਾ ਕਮਾਇਆ ਗਿਆ ਪਾਪ ਹੈ, ਔਰ ਇਹ ਪਾਪ ਨੂੰ ਹੀ ਜਾਲ ਦੀ ਸੰਗਿਆ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਇਸ ਜਾਲ ਦੇ ਵਿੱਚ ਜੀਵ ਯਾਨੀ ਕਿ ਫਸਦਾ ਜਾਂਦਾ, ਔਰ ਪਾਪਾਂ ਦਾ ਭੁਗਤਾਨ ਦੇਣ ਵਾਸਤੇ ਬੇਸ਼ੱਕ ਦਾਨ ਪੁੰਨ ਕੀਤਾ ਗਿਆ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਯਾਨੀ ਕਿ ਪੁੰਨ ਦਾਨ ਦੀਆਂ ਵੀ ਅਗਰ ਅਸੀਂ ਗੱਲਾਂ ਕਰੀਏ ਤੇ ਸੂਖਮ ਕਾਰਨ ਲੋਕਾਂ ਦੇ ਵਿੱਚ ਲੰਬੀਆਂ ਉਮਰਾਂ ਲੈ ਕਰਕੇ ਸਾਡਾ ਜਨਮ ਹੋ ਜਾਏਗਾ, ਯਾਨੀ ਕਿ ਲੋਹੇ ਦੀਆਂ ਜ਼ੰਜੀਰਾਂ ਉਤਰ ਜਾਣਗੀਆਂ, ਸੋਨੇ ਚਾਂਦੀ ਦੀਆਂ ਪੈ ਜਾਣਗੀਆਂ, ਕਿਆ ਫਰਕ ਪੈ ਜਾਏਗਾ। ਰਵਾਂਗੇ ਤੇ ਅਸੀਂ ਕੈਦੀ ਹੀ ਕੈਦ ਦੇ ਵਿੱਚੋਂ ਨਹੀਂ ਨਿਕਲ ਸਕਦੇ। ਅਗਰ ਅਸੀਂ ਆਪਣੀ ਕੈਦ ਚੋਂ ਨਿਕਲਣਾ ਚਾਹੁੰਦੇ ਹਾਂ ਤੇ ਸਾਨੂੰ ਜ਼ਰੂਰੀ ਗੱਲ ਹੈ ਕਿ ਉਸ ਗੁਰੂ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਕਿਰਿਆ ਨੂੰ ਅਪਣਾਉਣਾ ਪਏਗਾ। ਜਿਤਨੀ ਵੀ ਜਲਦੀ ਅਸੀਂ ਅਪਣਾ ਲਵਾਂਗੇ ਉਤਨਾ ਹੀ ਜਾਲ ਚੋਂ ਅਸੀਂ ਨਿਕਲਣ ਦਾ ਕੰਮ ਕਰ ਲਵਾਂਗੇ, ਜਿਤਨਾ ਹੀ ਅਸੀਂ ਦੇਰ ਲਗਾਵਾਂਗੇ ਉਤਨਾ ਹੀ ਸਾਡੀ ਗੱਲ ਜਿਹੜੀ ਅਗਲੇ ਜਨਮਾਂ ਤੇ ਚਲੀ ਜਾਏਗੀ। ਕੋਈ ਇੱਕ ਜਨਮ ਦੀ ਗੱਲ ਨਹੀਂ ਹੈ, ਅਨੰਤ ਜਨਮਾਂ ਦਾ ਇਹ ਖੇਲ ਚੱਲ ਰਿਹਾ ਹੈ। ਉਸ ਪਰਮਾਤਮਾ ਦੇ ਜ਼ਰੀਏ, ਹੁਕਮ ਦੇ ਜ਼ਰੀਏ ਹੀ ਅਨੰਤ ਜਨਮਾਂ ਤੇ ਜਦੋਂ ਵੀ ਅਸੀਂ ਉਸ ਪਰਮਾਤਮਾ ਨੂੰ ਮਿਲਣ ਨੂੰ ਯਾਦ ਕਰਦੇ ਹਾਂ ਜਾਂ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਸਾਰਾ ਪੁੰਨ ਇਕੱਠਾ ਹੋ ਕਰਕੇ ਹੀ ਇਸ ਮੁਲਕ ਦੇ ਵਿੱਚ ਪ੍ਰਗਟ ਹੁੰਦਾ ਹੈ। ਜਦੋਂ ਇਨਸਾਨ ਦੇ ਚੋਲੇ ਦੇ ਵਿੱਚ ਇਹ ਜੀਵਾਤਮਾ ਜਿਹੜੀ ਹੈ ਗੁਰੂ ਦੀ ਚਰਨੀ ਲੱਗਦੀ ਹੈ, ਗੁਰੂ ਦੀ ਸ਼ਰਨ ਦੇ ਵਿੱਚ ਜਾਂਦੀ ਹੈ, ਤੇ ਕਰੋੜਾਂ ਹੀ ਜਨਮਾਂ ਦਾ ਪੁੰਨ ਅਸੀਂ ਗੁਰੂ ਦੇ ਕੋਲ ਜਾ ਕਰਕੇ ਵੀ ਅਸੀਂ ਖੱਜਲ ਕਰ ਦਿੰਦੇ ਹਾਂ। ਕਿਉਂ? ਕਿਉਂਕਿ ਗੁਰੂ ਦੇ ਕੋਲ ਜਾ ਕਰਕੇ ਵੀ ਅਸੀਂ ਕਈ ਤਰੀਕੇ ਦੀ ਈਰਸ਼ਾ, ਨਿੰਦਿਆ, ਮਤ ਔਰ ਧਰਮ ਦੀਆਂ ਗੱਲਾਂ ਕਰਕੇ ਔਰ ਐਸੇ ਈਰਸ਼ਾ ਔਰ ਨਫ਼ਰਤ ਦੇ ਦਰਿਆ ਚਲਾ ਕਰਕੇ ਆਪਣੇ ਜਨਮ ਹੀ ਪੱਕੇ ਕਰ ਲੈਂਦੇ ਹਾਂ। ਯਾਨੀ ਕਿ ਇਹ ਕੀਮਤੀ ਦੌਲਤ ਵੀ ਖਰਚ ਕੀਤੀ ਔਰ ਆਪਣਾ ਦਾਨ ਪੁੰਨ ਕੀਤਾ ਆ, ਜਾਂ ਦਾਨ ਪੁੰਨ ਕਿਹੜਾ ਸੀਗਾ, ਪਰਮਾਤਮਾ ਨੂੰ ਮਿਲਣ ਵਾਸਤੇ ਅਸੀਂ ਆਪਣੀ ਅਸਤੀ ਮਿਟਾਈ ਸੀ ਪਿਛਲੇ ਜਨਮਾਂ ਦੇ ਵਿੱਚ ਇਨਸਾਨ ਦੇ ਚੋਲੇ ਦੇ ਵਿੱਚ ਆ ਕਰਕੇ, ਉਹ ਵੀ ਅਸੀਂ ਖੱਜਲ ਕਰ ਦਿੰਦੇ ਹਾਂ, ਪੂਰਨ ਗੁਰੂ ਸਤਿਗੁਰ ਦੇ ਕੋਲ ਆ ਕਰਕੇ ਆਪਣੇ ਅਗਲੇ ਜਨਮ ਪੱਕੇ ਕਰ ਲੈਂਦੇ ਹਾਂ। ਤੇ ਇਹਦੇ ਵੀ ਵਿਵੇਕਤਾ ਦਾ ਇਸਤੇਮਾਲ ਕਿਸ ਜਗ੍ਹਾ ਕੀਤਾ? ਅਸੀਂ ਆਪਣੇ ਇਸ ਧੰਦੇ ਦੇ ਵਿੱਚ 2 ਰੁਪਏ ਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿ ਉਹਦੇ ਵਾਸਤੇ ਅਸੀਂ ਕਿਤਨੀ ਵਿਵੇਕਤਾ ਇਸਤੇਮਾਲ ਕਰਦੇ ਹਾਂ, ਕਿਤਨੀ ਸਲਾਹਾਂ ਲੈਂਦੇ ਹਾਂ, ਕਿਤਨੀਆਂ ਗੱਲਾਂ ਕਰਦੇ ਹਾਂ, ਪਰ ਆਪਣੀ ਅਸਤੀ ਨੂੰ ਮਿਟਾਉਣ ਵਾਸਤੇ, ਆਪਣੇ ਅਗਲੇ ਜਨਮ ਪੱਕੇ ਕਰਨ ਵਾਸਤੇ ਕਦੀ ਅਸੀਂ ਇਸ ਗੱਲ ਦੇ ਉੱਪਰ ਵਿਚਾਰ ਨਹੀਂ ਕੀਤਾ ਕਿ ਕਿਆ ਅਸੀਂ ਆਪਣੀ ਮੰਜ਼ਿਲ ਦੇ ਨਜ਼ਦੀਕ ਜਾ ਰਹੇ ਹਾਂ। ਅਗਰ ਸਾਡੀ ਮੰਜ਼ਿਲ ਪੂਰਬ ਵਾਲੇ ਪਾਸੇ ਆ, ਅਸੀਂ ਪੱਛਮ ਵਾਲੇ ਪਾਸੇ ਤੁਰ ਰਹੇ ਹਾਂ, ਤੇ ਬੇਸ਼ੱਕ ਦੌੜਦੇ ਹੋਏ ਚੱਲੀਏ, ਅਸੀਂ ਸੋਚ ਰਹੇ ਹਾਂ ਕਿ ਮੰਜ਼ਿਲ ਦੀ ਤਰਫ ਜਾ ਰਹੇ ਹਾਂ, ਪਰ ਜਿਤਨਾ ਹੀ ਦੌੜ ਰਹੇ ਹਾਂ ਉਤਨਾ ਹੀ ਮੰਜ਼ਿਲ ਤੋਂ ਦੂਰ ਜਾ ਰਹੇ ਹਾਂ। ਠੀਕ ਹੈ, ਹਾਲਤ ਸਾਡੀ ਸਾਰਿਆਂ ਦੀ ਹੈ, ਅਸੀਂ ਗੁਰੂ ਦੇ ਕੋਲ ਆ ਵੀ ਗਏ, ਮਿਲ ਵੀ ਗਏ, ਪਰ ਗੁਰੂ ਦੇ ਹੁਕਮ ਦੇ ਅਨੁਸਾਰ ਕਦੀ ਵੀ ਕਿਰਿਆ ਨੂੰ ਨਹੀਂ ਅਪਣਾਇਆ। ਆਪਣੇ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਮਨ ਪਰਮਈਆ, ਮਨ ਨੇ ਸਾਨੂੰ ਪਰਮਾ ਦਿੱਤਾ, ਮਨ ਦੇ ਹੁਕਮ ਦੇ ਵਿੱਚ ਆ ਕਰਕੇ ਜਿਹੜੀ ਅਸੀਂ ਕਿਰਿਆ ਅਪਣਾ ਲਈ ਉਹ ਸਾਰੀ ਪਾਪ ਹੈ, ਯਾਨੀ ਕਿ ਸਾਨੂੰ ਭੁਗਤਾਨ ਦੇਣਾ ਪਏਗਾ। ਬੇਸ਼ੱਕ ਉਹਦੇ ਵਿੱਚ ਦਾਨ ਪੁੰਨ ਵੀ ਆ ਜਾਂਦੇ ਨੇ ਤੇ ਦਾਨ ਪੁੰਨਾਂ ਦਾ ਵੀ ਭੁਗਤਾਨ ਸੂਖਮ ਕਾਰਨ ਲੋਕਾਂ ਦੇ ਵੀ ਉੱਤਮ ਭੋਗੀ ਜੂਨਾਂ ਮਿਲ ਜਾਣਗੀਆਂ। ਉਸ ਦੇ ਬਾਅਦ ਫਿਰ ਇਸ ਮੁਲਕ ਦੇ ਵਿੱਚ ਆ ਕਰਕੇ ਇਨਸਾਨ ਦਾ ਚੋਲਾ ਮਿਲੇਗਾ ਔਰ ਫਿਰ ਉਹੀ ਸਾਰੀ 84 ਦੀ ਕਿਰਿਆ ਚੱਲ ਪਏਗੀ। ਇਹ 84 ਕੋਈ ਕਿਤਨੇ ਸਮੇਂ 'ਚ ਖਤਮ ਹੁੰਦੀ ਹੈ, ਇਸ ਦੀ ਗਣਨਾ ਕੋਈ ਨਹੀਂ ਕਰ ਸਕਿਆ। ਯਾਨੀ ਕਿ ਕਾਲ ਹੀ ਜਾਣਦਾ ਹੈ ਜਾਂ ਉਹ ਅਕਾਲ ਜਾਣਦਾ ਹੈ ਕਿਸ ਤਰੀਕੇ ਦੇ ਨਾਲ ਜੀਵ ਜਿਹੜਾ ਇਸ ਮੁਲਕ ਦੇ ਵਿੱਚ ਫਸਿਆ ਔਰ ਕਿਤਨੇ ਸਮੇਂ ਦੇ ਬਾਅਦ ਇਸ ਨੂੰ ਮੌਕਾ ਮਿਲੇਗਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ। ਸੋ ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਭਾਵ ਹੈ ਕਿ ਸਾਡਾ ਪ੍ਰੇਮ ਔਰ ਯਕੀਨ ਸਾਡਾ ਕਿਸ ਦੇ ਆ, ਇੱਕ ਸੰਸਾਰ ਦੇ ਪ੍ਰਤੀ ਆ। ਅਗਰ ਅਸੀਂ ਇੱਕ ਸੰਸਾਰ ਨੂੰ ਧਾਰਨ ਕਰ ਲਿਆ ਤੇ ਅਨੰਤ ਰੋਗ ਸਾਡੇ ਘਰ ਦੇ ਵਿੱਚ ਆ ਗਏ ਔਰ ਜਿਤਨੇ ਵੀ ਸੰਸਾਰ ਦੀ ਵਸਤੂਆਂ ਦਾ ਭੋਗ ਅਸੀਂ ਕਰਦੇ ਹਾਂ, ਭੋਗ ਦਾ ਫਲ ਕੀ ਹੈ? ਰੋਗ। ਰੋਗ ਦਾ ਫਲ ਕੀ ਹੈ? ਸ਼ੋਕ। ਸ਼ੋਕ ਯਾਨੀ ਕਿ ਰੋਣਾ ਪਿਟਣਾ ਸਾਡੇ ਘਰ ਸਭ ਦੇ ਘਰਾਂ ਦੇ ਵਿੱਚ ਮਚਿਆ, ਅੱਜ ਮਚੇ, ਹੁਣੇ ਘਰ ਜਾਂਦੇ ਹੀ ਮਚ ਜਾਏ, ਜਾਂ ਪਹਿਲੇ ਤੋਂ ਹੀ ਮਚਿਆ, ਜਾਂ ਆਉਣ ਵਾਲੇ ਸਮੇਂ 'ਚ ਮਚੇਗਾ, ਅਵਸ਼ ਮਚੇਗਾ। ਮੌਤ ਕਿਸ ਦੇ ਘਰ ਦੇ ਵਿੱਚ ਨਹੀਂ ਹੈ? ਕੋਈ ਐਸਾ ਦਰਵਾਜ਼ਾ ਹੈ ਜਿਹੜਾ ਮੌਤ ਨੇ ਨਾ ਖੜਕਾਇਆ ਹੋਵੇ, ਜਾਂ ਉਹ ਇਹ ਦੇਖਦੀ ਹੈ ਕਿ ਇਹਦੇ ਘਰ ਦੇ ਵਿੱਚ ਲੜੀਆਂ ਲੱਗੀਆਂ ਨੇ, ਬੈਂਡ ਬਾਜੇ ਵੱਜ ਰਹੇ ਨੇ ਤੇ ਮੈਂ ਦੂਸਰੇ ਘਰ ਦੇ ਵਿੱਚ ਚਲੀ ਜਾਵਾਂ? ਤੇ ਐਸਾ ਕੁਛ ਵੀ ਨਹੀਂ ਹੈ। ਜੋ ਕੁਛ ਕਰਮਾਂ ਦਾ ਲੇਖਾ ਅਸੀਂ ਪਿਛਲੇ ਜਨਮਾਂ 'ਚ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਲਿਖਿਆ ਸੀ, ਉਹ ਸਾਰਿਆਂ ਦਾ ਭੁਗਤਾਨ ਦੇਣ ਵਾਸਤੇ ਸਾਨੂੰ ਇਹ ਜਨਮ ਮਿਲਿਆ ਹੈ। ਇਸ ਜਨਮ ਦੇ ਵਿੱਚ ਜਿੱਥੇ 3 ਹਿੱਸੇ ਨਿਸ਼ਚਿਤ ਨੇ ਸਾਨੂੰ ਭੁਗਤਾਨ ਕਰਨਾ, ਉੱਥੇ ਇੱਕ ਹਿੱਸਾ स्वतंत्र कर्म करने वास्ते सानू छूट है, तो स्वतंत्र कर्म करने वास्ते ही संत इस मुल्क दे विच आंदे ने, इस जीव का कल्याण हो जाए, यानी कि 25% ऐसे कर्म कर लवे, ऐसी क्रिया नू अपना लवे कि ये उस अकाल पुरख अगम परमात्मा नू मिलन दे काबिल हो जाए। तो गुरु कौन चाहिए है, केड़ा चाहिए, जड़ा कि उस अकाल पुरख परमात्मा नू मिल चुका है, उसका रूप हो चुका है। यानी कि कोई लफज और अपार की गल नहीं है, कोई धूप बत्ती देने की गल नहीं है, कोई मत या धर्म चलाने की गल नहीं है। अगर असी इस गुरु नानक साहब की सचखंड तो बाणी इस वक्त सीधी आ रही है, अगर इस नू असी धारण करना चाहते हैं, समझना चाहते हैं, तो कुछ घड़िया वास्ते, कुछ पलों वास्ते अपने मत और धर्म दियां कैदां चो निकल जाओ। जिन्हां नू असी गुरु समझते हैं, जिन्हां ने असी मत या धर्म नू धारण कर रखे है, उन्हां चो कुछ पलों लई निकल करके सच्ची दात की शरण हो जाओ। जब तक अं सच्ची दात की शरण नहीं होवांगे तन मन धन वचन और कर्म के नाल, तद तक सानू यह बाणी जो है समझ विच नहीं आएगी। समझ का भाव है कि असी इस नू हासिल करन यानी कि अमली जामा पहनाने के काबिल नहीं बन सकांगे, और जब तक असी अमली जामा नहीं पहनावांगे आत्मा का कल्याण नहीं हो सकता। सो गुरु नानक साहब बिल्कुल स्पष्ट करते हैं कि इतने बैठ के सत्संग कर देना, सुन देना, या उसके नाल कोई कल्याण नहीं। कल्याण किसका है, जड़ा इस बाणी के उपर अमली जामा पहनाएगा। अनंत काल तो असं यह पढ़ते सुनते आए हैं, सत्संग करते आए हैं, बड़ी बड़ी व्याख्या की, बड़े बड़े विद्वान बने हैं, कई बारी बने हैं, कोई एक बारी नहीं बने, कई बारी जाकर के मूर्ख भी बने हैं, पर जदों भी असं इंसान के चोले के विच आए हैं असं अमली जामा नहीं पहनाया। जब तक कोई अमली जामा नहीं पहनाएगा उसका कल्याण नहीं हो सकता। कोई एक हाथ बैठेगा तद भी बाणी जड़ी है वह सेम किरिया है, पूरी किरिया नू अपना करके ही प्रगट होएगी। यानी कि 1 लाख बंदा होए, 1 लाख करोड़ बंदा सुनने वाला है, तद भी वो ताकत नहीं आना है, और उसे तरीके आ करके अपना काम करके चले जाना है। पर काम करके वो तो चले गए, पर साड़ा लाभ कदों होएगा, जदों असी उन्होंने दिते गए निर्देश अनुसार उस किरिया नू अपना लवेंगे, अपनी हस्ती नू मिटाना शुरू कर देवांगे उस अगम वास्ते ठाकुर के हुक्म उत्ते। ठाकुर कौन है, सतगुर है, तद तक कल्याण नहीं हो सकता। इतने बैठ के अगर मैं व्याख्या कर दी मैं अमली जामा पहनावांगा तो मेरी आत्मा का कल्याण, तुसी अमली जामा पहनाओगे तो तुहाड़ी आत्मा का कल्याण। मत कोई जाने कोई फिरका या धर्म या मत या इस तरीके का कोई असी चला करके किसी नूं वड्डा बनाता है, किसी नूं छोटा, सब ड्यूटियां दित्तियां गईयां ने। किस कारण दित्तियां, अपनी मैल नूं धोण वास्ते, किसी भरम दे विच फसण दी लोड़ नहीं है। कोई 10 ड्यूटियां ने, कोई 4 ड्यूटियां ने, कोई 5 ड्यूटी, ड्यूटी एक है, उस अकाल पुरख परमात्मा ने दे दित्ती अपने आप नूं अपने नाल मिलाण वास्ते। ते क्या ये ड्यूटी घट है, 24 घंटिया की दौलत 24,000 साह दिते ने, असी रोज खर्च कर रहे हैं, ते क्या उस अगम की दिती हुई ड्यूटी नहीं है कि 24,000 साह जड़े ने गिन गिन करके तुसी मेरे उत्ते कुर्बान कर दो। कि ऐसी ड्यूटी दिती है उस अकाल पुरख परमात्मा ने, अलाई ड्यूटी पल पल अपने नाल जुड़न वास्ते दिती है, ते असी केड़ियां ड्यूटियां दे परमा दे विच फसे हैं कि केड़ी ड्यूटी मेरे को लै ली ते केड़ी ड्यूटी मैं दे दी। ये ड्यूटियां तो इन्होंने मुल्कां च ही रहणगियां या होर रूहानी मुल्कां दे विच, तन और मन का पिंजरा मिल जाएगा, रवांगे असी कैदी, कैद चो नहीं निकल सकते। अज तक अनंत काल तो असी इस मुल्क के कैदी बने हैं, सूक्ष्म कारण लोगों के कैदी बने हैं, तो कभी अपना मुक्ति का उदार नहीं कर सके। कारण इको ही सी कि अपनी हत्थी जड़ी है उस अगम के उपर निछावर नहीं की, और ड्यूटी पूरी नहीं की। अगर असी 24,000 सवासा की दौलत खर्च कर दईए उस अगम के उपर, तो असी अपनी ड्यूटी के उपर पूरे उतर जावे, तो एक क्षण बंगुर का जीवन, जरा इंसान का चोला जन्म सानू मिलया, इस क्षण बंगुर जीवन के असी अपनी आत्मा का कल्याण करने के काबिल बन जावे। ये आत्मा सदा लई इस मुल्कों के विचों निकल करके जड़े कि नाशवान ने अविनाशी मुल्क दे विच स्थित हो जाएगी उस अगम दे विच, उस तो बाद कदे भी इसनू खज्जल नहीं होना पेगा। सो आज दा मजबून बिल्कुल स्पष्ट हो जाता है, समर्था किदे विच है, गुरु दे विच, और शोक किदा पैदा करना है अगम दे प्रति। जब तक असी पल पल अपनी अस्थि 24,000 साह उस उपर नहीं कुर्बान करना, कोई 2-2.5 घंटे 4 घंटे 8 घंटे की गल नहीं है साध संगत जी, ये तो अगले जन्मा ते गल चली बन सकता। सिर्फ इतनी की गल हैगी है, जेडे 2-2.5 घंटे की गल की जाती है कि सिर्फ एक आत्मा नू कि एक मनुख का जन्म होर मिल जाए, होर कुछ भी गल नहीं है, नहीं तो यह आत्मा जड़ी है फिर कुत्ते बिल्ले की जूनिया दे पकड़ के धकेल दी जानी है। तो विचार करके देख लो कदों जाकर के मौका मिलेगा एक इंसान के जुम्मे विचार का कि यह आत्मा का कल्याण करने के काबिल हो सके। सो जितने भी मत और धर्म चल रहे हैं, किसी ने भी उस अकाल पुरख अगम नू मिलन वास्ते पूरी डेफिनेशन नहीं दी। सो गुरु नानक साहब सचखंड तो आप यह डेफिनेशन दे रहे हैं कि 24,000 साह जड़े ने रोज के तैनू दिते गए हैं, पल का भरोसा नहीं, पता नहीं कितनी ताकत तैनू दी गई है, कितनी है, तो अकाल पुरख परमात्मा ही जानता है। तो कभी भी रिस्क ना लै ਜਿਤਨੇ ਵੀ ਸਾਧ ਤੈਨੂੰ ਮਿਲੇ ਨੇ ਉਹ ਸਾਰੇ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਕੁਰਬਾਨ ਕਰ ਦੇ, ਤਾਂ ਹੀ ਤੂੰ ਕਲਿਆਣ ਕਰਨ ਦੇ ਕਾਬਿਲ, ਯਾਨੀ ਕਿ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕੇਗਾ। ਤੋ ਪਹਿਲੇ ਵਚਨ ਦੇ ਵਿੱਚ ਹੀ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਸੀਂ ਸ਼ੋਕ ਪੈਦਾ ਕਰਨਾ ਹੈ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ, ਔਰ ਸਮਰਥਾ ਹੈ ਗੁਰੂ ਦੇ ਵਿੱਚ, ਔਰ ਅਗਰ ਅਸੀਂ ਗੁਰੂ ਤੱਕ ਨਾ ਪਹੁੰਚ ਸਕੇ ਤੇ ਇਸ ਸਮਰਥਾ ਨੂੰ ਹਾਸਲ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਾਂ। ਦੇਖੇ ਸਰਦਾ ਮਨ ਪੂਰੀ, ਹੁਣ ਪਹਿਲੇ ਜਿਹੜੀ ਗੱਲ ਕੀਤੀ ਗਈ ਸੀ ਕਿ ਮਨ ਦੇ ਵਿੱਚ ਅਨੰਤ ਲਹਿਰਾਂ ਉੱਠਦੀਆਂ ਨੇ, ਇਹ ਕਿਸ ਤਰੀਕੇ ਨਾਲ ਸ਼ਾਂਤ ਕੀਤਾ ਹੋ ਜਾ ਸਕਦਾ ਹੈ? ਜਦ ਤੱਕ ਇਹ ਸ਼ਾਂਤ ਨਹੀਂ ਹੋਏਗਾ ਮਨ ਦਾ ਦਰਪਣ, ਤਦ ਤੱਕ ਆਵਾਜ਼ ਔਰ ਪ੍ਰਕਾਸ਼ ਜਿਹੜੀ ਕਿ ਅੰਤਰ ਦੇ ਵਿੱਚ ਪਰਮਾਤਮਾ ਦਾ ਇੱਕ ਗੁਣ ਹੈ, ਗੁਣ ਗੋਬਿੰਦ, ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸ ਪਰਮਾਤਮਾ ਦਾ ਗੁਣ ਹੈ ਜਿਸ ਨੂੰ ਗੋਬਿੰਦ ਅਸੀਂ ਕਹਿੰਦੇ ਹਾਂ। ਗੋਬਿੰਦ ਗੋਬਿੰਦ ਸਭ ਕੋ ਕਹੀਏ ਗੋਬਿੰਦ ਨਾ ਹੋਈ, ਕਹਿਣ ਦੇ ਨਾਲ ਗੋਬਿੰਦ ਦੀ ਪ੍ਰਾਪਤੀ, ਗੋਬਿੰਦ ਗੁਣ ਨਾਮ ਧੁਨ ਬਾਣੀ, ਯਾਨੀ ਕਿ ਉਸ ਧੁਨ ਉਹਦੇ ਵਿੱਚ ਇੱਕ ਧੁਨ ਹੈ ਉਸਦੇ ਗੁਣ ਦੇ ਵਿੱਚ, ਉਸ ਧੁਨ ਨੂੰ ਹੀ ਬਾਣੀ ਕਿਹਾ ਗਿਆ। ਬਾਣੀ ਦਾ ਭਾਵ ਹੈ ਨਿਰੰਤਰ, ਯਾਨੀ ਕਿ ਨਿਰੰਤਰ ਇਹ ਆਵਾਜ਼ ਅੰਤਰ ਦੇ ਵਿੱਚ ਸਰੀਰ ਦੇ ਵਿੱਚ ਆ ਰਹੀ ਹੈ, ਹਰ ਘੱਟ ਦੇ ਵਿੱਚ, ਕਿਆ ਜੜ ਕਿਆ ਚੇਤਨ ਸਭ ਦੇ ਅੰਦਰ ਇਹ ਆਵਾਜ਼ ਉਸ ਪਰਮਾਤਮਾ ਦਾ ਗੁਣ ਮੌਜੂਦ ਹੈ, ਪਰ ਮਿਲਦਾ ਕਦੀ ਵੀ ਨਹੀਂ। ਮਿਲਦਾ ਕਦੋਂ ਹੈ? ਜਦੋਂ ਇਨਸਾਨ ਦੇ ਚੋਲੇ ਦੇ ਵਿੱਚ ਇਹ ਜੀਵ ਆਉਂਦਾ ਹੈ, ਤਾਂ ਹੀ ਇਸ ਨਿਰੰਤਰ ਬਾਣੀ ਨੂੰ ਸੁਣਨ ਦੇ, ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦਾ ਹੈ। ਸੋ ਅਸੀਂ ਅੰਤਰ ਦੇ ਵਿੱਚ ਇਸ ਮਨ ਨੂੰ ਲਿਜਾ ਕਰਕੇ ਉਸ ਬਾਣੀ ਨੂੰ ਮਿਲਣ ਦੇ ਕਾਬਿਲ ਬਣ ਸਕਦੇ ਹਾਂ। ਜਦ ਤੱਕ ਅਸੀਂ ਬਾਹਰ ਰਵਾਂਗੇ ਕਦੀ ਵੀ ਇਸ ਬਾਣੀ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਦੇ। ਔਰ ਮਿਸਾਲ ਦਿੰਦੇ ਨੇ ਜਿਸ ਤਰੀਕੇ ਨਾਲ ਚਾਤਰਿਕ ਜਿਹੜਾ ਹੈ ਉਹ ਪਿਓ ਪਿਓ ਦੀ ਰੱਟ ਲਗਾਉਂਦਾ ਹੈ, ਯਾਨੀ ਕਿ ਬਾਰਿਸ਼ ਹੋ ਰਹੀ ਹੈ, ਓਲੇ ਵਰਤ ਰਹੇ ਨੇ, ਨਦੀ ਤਲਾਬ ਭਰੇ ਨੇ, ਪਰ ਤਦ ਵੀ ਉਹ ਪਿਓ ਪਿਓ ਦੀ ਯਾਨੀ ਕਿ ਸਵਾਤੀ ਬੂੰਦ ਵਾਸਤੇ ਤਰਸ ਰਿਹਾ। ਕਾਰਨ ਕੀ ਹੈ? ਕਿ ਉਹ ਆਕਾਸ਼ ਤੋਂ ਟਪਕੇ ਬੂੰਦ ਨੂੰ ਹੀ ਹਜ਼ਮ ਕਰ ਸਕਦਾ ਹੈ, ਥੱਲੇ ਨਦੀ ਨਾਲੇ ਦੇ ਪਾਣੀ ਤੋਂ ਨਹੀਂ, ਉਹਦੀ ਪਿਆਸ ਨਹੀਂ ਬੁਝਦੀ। ਜਦੋਂ ਤੱਕ ਉਸਦੀ ਪਿਆਸ ਯਾਨੀ ਕਿ ਬਾਹਰ ਦੀ ਬੂੰਦ ਆਕਾਸ਼ ਦੀ ਨਹੀਂ ਮਿਲਦੀ, ਉਸਦੀ ਪਿਆਸ ਜਿਹੜੀ ਹੈ ਸ਼ਾਂਤ ਨਹੀਂ ਹੁੰਦੀ। ਤੇ ਕਹਿੰਦੇ ਨੇ ਤੂੰ ਵੀ ਆਪਣੇ ਅੰਦਰ ਐਸੀ ਹੀ ਅਵਸ ਪੈਦਾ ਕਰ, ਐਸੀ ਹੀ ਕਾਮਨਾ, ਐਸੀ ਹੀ ਲਸ਼ਟ ਪੈਦਾ ਕਰ ਜਿਹੜੀ ਕਿ ਸੰਸਾਰ ਦਾ ਤਿਆਗ ਕਰਕੇ ਉਸ ਅਗਮ ਦੇ ਪ੍ਰਤੀ ਹੋ ਜਾਵੇ। ਔਰ ਜਦ ਤੱਕ ਅਗਮ ਦੇ ਪ੍ਰਤੀ ਤੇਰੀ ਐਸੀ ਲਸ਼ਟ ਨਹੀਂ ਹੋਏਗੀ ਜੈਸੀ ਚਾਤਰਿਕ ਦੀ ਹੈ ਸਵਾਤੀ ਬੂੰਦ ਦੇ ਪ੍ਰਤੀ, ਤਦ ਤੱਕ ਤੈਨੂੰ ਸ਼ਾਂਤ ਨਹੀਂ ਆਏਗੀ। ਤੇ ਸ਼ਾਂਤੀ ਕਦੋਂ ਹੁੰਦੀ ਹੈ? ਇਹ ਮਨ ਕਦੋਂ ਸ਼ਾਂਤ ਹੁੰਦਾ ਹੈ? ਗੁਰ ਦੇਖੇ ਸ਼ਰਧਾ ਮਨ ਪੂਰੀ। ਇਹ ਸ਼ਰਧਾ ਯਾਨੀ ਕਿ ਇਹ ਹਵਸ ਕਦੋਂ ਪੂਰੀ ਹੋਏਗੀ? ਅਗਰ ਪਹਿਲੇ ਤੇ ਅਸੀਂ ਹਵਸ ਪੈਦਾ ਕਰਨੀ ਹੈ ਪਰਮਾਤਮਾ ਦੇ ਪ੍ਰਤੀ, ਫਿਰ ਇਹ ਹਵਸ ਸ਼ਾਂਤ ਕਦੋਂ ਹੋਏਗੀ? ਜਦੋਂ ਗੁਰੂ ਦੇ ਨਾਲ ਮੇਲ ਹੋ ਜਾਏਗਾ, ਗੁਰੂ ਮਿਲ ਜਾਏਗਾ। ਆਪਾਂ ਸਾਰੇ ਹੀ ਗੁਰੂ ਨੂੰ ਮਿਲ ਕਰਕੇ ਬੈਠੇ ਹਾਂ, ਤੇ ਵਿਚਾਰ ਕਰ ਲੈਣਾ ਚਾਹੀਦਾ ਕਿ ਕਿਆ ਗੁਰੂ ਨੂੰ ਮਿਲਣ ਦੇ ਬਾਅਦ ਵੀ ਅੱਜ ਤੱਕ ਸਾਡੀ ਸ਼ਰਧਾ ਪੂਰੀ ਨਹੀਂ ਹੋਈ, ਮਨ ਦੀ ਸ਼ਾਂਤੀ ਨਹੀਂ ਹੋਈ, ਤੇ ਫਿਰ ਇਹਦਾ ਅਰਥ ਕੀ ਹੈ? ਇਹਦਾ ਭਾਵ ਇਹ ਹੈ ਕਿ ਸਰੀਰ ਰੂਪ ਦੇ ਵਿੱਚ ਗੁਰੂ ਨੂੰ ਪ੍ਰਾਪਤ ਕਰਨ ਦੇ ਨਾਲ ਮਨ ਦੀ ਸ਼ਰਧਾ ਕਦੇ ਵੀ ਪੂਰੀ ਨਹੀਂ ਹੁੰਦੀ। ਮਨ ਅਤਿ ਸੂਖਸ਼ਮ ਹੈ, ਇੰਦਰੀਆਂ ਸ਼ਾਂਤ ਹੋ ਸਕਦੀਆਂ ਨੇ, ਇੰਦਰੀਆਂ ਨੂੰ ਆਰਾਮ ਮਿਲ ਸਕਦਾ ਹੈ, ਸੰਤੋਖ ਮਿਲ ਸਕਦਾ, ਪਰ ਮਨ ਨੂੰ ਨਹੀਂ ਮਿਲਦਾ। ਮਨ ਨੂੰ ਕਦੋਂ ਮਿਲੇਗਾ? ਜਦੋਂ ਅੰਤਰ ਦੇ ਵਿੱਚ ਦੋਵਾਂ ਅੱਖਾਂ ਦੇ ਪਿੱਛੇ ਉਹ ਗੁਰੂ ਪਰਮਾਤਮਾ ਪ੍ਰਗਟ ਹੋ ਜਾਏਗਾ। ਗੁਰੂ ਕੌਣ ਹੈ? ਕੋਈ ਲਫ਼ਜ਼ ਆਕਾਰ ਨਹੀਂ ਹੈ, ਗੁਰੂ ਸ਼ਬਦ ਹੈ, ਗੁਰੂ ਬਾਣੀ ਹੈ, ਨਿਰੰਤਰ ਆ ਰਹੀ ਹੈ। ਅਗਰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਉਸ ਗੁਣ ਦੇ ਰੂਪ ਦੇ ਵਿੱਚ ਨਿਰੰਤਰ ਆ ਰਿਹਾ, ਤੇ ਗੁਰੂ ਉਸ ਅਕਾਲ ਪੁਰਖ ਨੂੰ ਹੀ ਕਿਹਾ ਗਿਆ ਹੈ, ਔਰ ਜਿਸ ਘੱਟ ਦੇ ਵਿੱਚ ਇਹ ਬਾਣੀ ਪ੍ਰਗਟ ਹੋ ਕਰਕੇ ਕੰਮ ਕਰਦੀ ਹੈ, ਉਸ ਨੂੰ ਗੁਰੂ ਜਾਂ ਸਤਿਗੁਰੂ ਕਿਹਾ ਜਾਂਦਾ। ਔਰ ਅਸੀਂ ਉਹਨਾਂ ਦੀ ਤਸਵੀਰ ਲਗਾ ਕਰਕੇ, ਉਹਨਾਂ ਨੂੰ ਧੂਪਬੱਤੀ ਦੇ ਕਰਕੇ, ਮਤ ਔਰ ਧਰਮ ਚਲਾ ਕਰਕੇ ਆਪਣੇ ਆਪ ਨੂੰ ਕੈਦੀ ਬਣਾ ਲੈਂਦੇ ਹਾਂ। ਔਰ ਕੈਦ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਨਿਕਲ ਸਕਦੇ ਹਾਂ? ਸਾਰੀਆਂ ਬੇੜੀਆਂ ਅਕਾਲ ਪੁਰਖ ਦੀਆਂ ਨਹੀਂ, ਸਾਡੀਆਂ ਆਪਣੀਆਂ ਪਾਈਆਂ। ਨਾ ਹੀ ਕਾਲ ਨੂੰ ਦੋਸ਼ ਦੇਣ ਦੀ ਲੋੜ ਹੈ, ਉਹ ਕਾਲ ਜੋ ਹੈ ਸ੍ਰਿਸ਼ਟੀ ਨੂੰ ਚਲਾ ਰਿਹਾ, ਹੁਕਮ ਦੇ ਅਧੀਨ ਚਲਾ ਰਿਹਾ, ਜੈਸਾ ਉਸਨੂੰ ਹੁਕਮ ਹੈ। ਉਸਨੇ ਇਨਸਾਨ ਦਾ ਚੋਲਾ ਸਾਨੂੰ ਦਿੱਤਾ ਤੇ ਗੁਰੂ ਦੇ ਹੁਕਮ ਨਾਲ ਹੀ ਦਿੱਤਾ ਹੈ ਨਾ। ਅਗਰ ਉਹ ਸਾਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਪਾ ਰਿਹਾ ਤੇ ਸਾਡੇ ਕੀਤੇ ਗਏ ਕਰਮਾਂ ਅਨੁਸਾਰ ਜੈਸਾ ਉਸਨੂੰ ਹੁਕਮ ਹੈ ਉਸੇ ਦੇ ਅਨੁਸਾਰ ਸਾਨੂੰ ਭੇਜ ਰਿਹਾ, ਤੇ ਉਸਦੀ ਨਿੰਦਿਆ ਕਰਕੇ ਅਸੀਂ ਇਸ ਜਾਲ ਚੋਂ ਨਹੀਂ ਨਿਕਲ ਸਕਦੇ। ਅਸੀਂ ਇਸ ਜਾਲ ਚੋਂ ਨਿਕਲਣਾ ਚਾਹੁੰਦੇ ਹਾਂ ਤੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਫਸਦੇ ਕਿਸ ਤਰੀਕੇ ਨਾਲ ਆ ਤੇ ਉਹ ਅਸੀਂ ਨਿਕਲ ਕਿਸ ਤਰੀਕੇ ਨਾਲ ਸਕਦੇ ਹਾਂ। ਤੇ ਫਸਣ ਦਾ ਤਰੀਕਾ ਜੋ ਹੈ ਸੱਚਖੰਡ ਤੋਂ ਪ੍ਰਸਾਰਿਤ ਕੀਤਾ ਜਾਂਦਾ, ਔਰ ਨਿਕਲਣ ਦਾ ਕੰਮ ਜਿਹੜਾ ਇਹ ਜੀਵਾਤਮਾ ਦਾ ਆਪਣਾ ਹੈ। ਜਦ ਤੱਕ ਉਹ ਆਪ ਮਿਹਨਤ ਨਹੀਂ ਕਰੇਗੀ ਤਦ ਤੱਕ ਇਸ ਜਾਲ ਚੋਂ ਨਿਕਲਣ ਦੇ ਕਾਬਿਲ ਨਹੀਂ ਹੋ ਸਕਦੀ। ਸੋ ਮਨ ਦੀ ਸ਼ਾਂਤੀ ਉਦੋਂ ਹੀ ਹੋ ਸਕਦੀ ਹੈ ਜਦੋਂ ਅੰਤਰ ਦੇ ਵਿੱਚ ਇਹ ਸ਼ਬਦ ਪ੍ਰਗਟ ਹੋ ਜਾਏ, ਯਾਨੀ ਕਿ ਗੁਰੂ ਪ੍ਰਗਟ ਹੋ ਜਾਏ। ਹੁਣ ਸੂਖਸ਼ਮ ਲੋਕਾਂ ਦੇ ਵਿੱਚ ਸਭ ਤੋਂ ਪਹਿਲੇ ਅੱਖ ਖੁੱਲਦੀ ਹੈ।
ਅੰਤਰ ਦੀ। ਤੇ ਜਦੋਂ ਸੂਖਮ ਲੋਕਾਂ ਦੇ ਵਿੱਚ ਅਸੀਂ ਉਸ ਸ਼ਬਦ ਨੂੰ ਦੇਖਣਾ ਚਾਹੁੰਦੇ ਹਾਂ ਤੇ ਉਸ ਵਕਤ ਗੁਰੂ ਦਾ ਸ਼ਬਦ ਹੈ ਕਿਸ ਤਰ੍ਹਾਂ ਪ੍ਰਗਟ ਹੋਏਗਾ ਗੁਰੂ? ਉਸ ਵਕਤ ਗੁਰੂ ਸਾਹਿਬ ਜਿਹੜੇ ਨੇ ਸੂਖਮ ਚੋਲੇ ਦੇ ਵਿੱਚ ਹੀ ਪ੍ਰਗਟ ਹੁੰਦੇ ਨੇ। ਤੇ ਹੁਣ ਸੂਖਮ ਚੋਲੇ ਦਾ ਕੈਸਾ ਆਕਾਰ ਹੋਏਗਾ? ਜੈਸਾ ਕਿ ਅਸੀਂ ਧਾਰਨ ਕਰਕੇ ਬੈਠੇ ਹਾਂ, ਜੈਸੇ ਕਿ ਅਸੀਂ ਵਿਚਾਰ ਕਰਦੇ ਹਾਂ ਕਿ ਸਾਡਾ ਗੁਰੂ ਇਸ ਰੰਗ ਰੂਪ ਇੱਕ ਆਕਾਰ ਦਾ ਹੈ, ਵੈਸੇ ਹੀ ਆਕਾਰ ਨੂੰ ਲੈ ਕਰਕੇ ਸਤਿਗੁਰੂ ਪ੍ਰਗਟ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਸ਼ਮਤਾ ਹੈ, ਅਨੰਤ ਬ੍ਰਹਮੰਡ ਨੂੰ ਜਿਹੜੀ ਤਾਕਤ ਚਲਾ ਰਹੀ ਹੈ। ਵਿਚਾਰ ਕਰਕੇ ਦੇਖ ਲਓ, ਸਿਰਫ ਇੱਕ ਇਨਸਾਨ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਕਿ ਇੱਕ ਇਨਸਾਨ ਅਰਬਾਂ ਹੀ ਇਨਸਾਨ ਹੈਗੇ ਨੇ। ਵਿਚਾਰ ਕਰਕੇ ਦੇਖ ਲਓ, ਕਿਸੇ ਦੀ ਸ਼ਕਲ ਮਿਲਦੀ ਹੈ, ਕਿਸੇ ਦੇ ਗੁਣ ਧਰਮ ਇੱਕ ਦੂਜੇ ਨਾਲ ਮਿਲਦੇ ਨੇ, ਤੇ ਇਹ ਸਭ ਕਿਆ ਹੈ? ਇਹ ਸ਼ਬਦ ਦੀ ਤਾਕਤ ਹੈ। ਉਸ ਸ਼ਬਦ ਦੀ ਤਾਕਤ ਨੇ ਹੀ ਆਪਣੇ ਅਲੱਗ ਅਲੱਗ ਰੂਪ ਧਾਰਨ ਕਰ ਰੱਖੇ ਨੇ, ਅਲੱਗ ਅਲੱਗ ਆਕਾਰ ਬਣਾ ਰੱਖੇ ਨੇ। ਕਿਸੇ ਦਾ ਗੁਣ ਧਰਮ ਇੱਕ ਦੂਜੇ ਦੇ ਨਾਲ ਮਿਲਦਾ ਨਹੀਂ। ਹੋ ਸਕਦਾ ਕਿ ਕੁਝ ਦੋ ਚਾਰ ਗੱਲਾਂ ਇੱਕ ਦੂਜੇ ਦੇ ਨਾਲ ਇੱਕੋ ਜਿਹੀਆਂ ਹੋਣ, ਪਰ ਅਸੀਂ ਜਦੋਂ ਐਨਾਲਾਈਜ਼ ਕਰਕੇ ਦੇਖਾਂਗੇ ਤਾਂ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਸਾਰੇ ਜੀਵ ਇੱਕ ਦੂਸਰੇ ਤੋਂ ਵਿਚਿੱਤਰ ਯਾਨੀ ਕਿ ਅਨੋਖੇ ਹੈਗੇ ਨੇ। ਕਿਤਨਾ ਹੀ ਅਨੋਖਾਪਨ ਇਸ ਸ਼ਬਦ ਹੈ ਕਿ ਅਨੰਤ ਬ੍ਰਹਮੰਡ ਚੱਲ ਰਹੇ ਨੇ, ਅਨੰਤ ਜੂਨਾਂ ਚੱਲ ਰਹੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਸਭ ਦੇ ਗੁਣ ਧਰਮ ਅਲੱਗ ਨੇ। ਤੇ ਉਸੀ ਤਾਕਤ ਨੂੰ ਗੁਰੂ ਕਿਹਾ ਗਿਆ ਹੈ। ਤੇ ਜਦ ਉਸ ਤਾਕਤ ਨੂੰ ਗੁਰੂ ਕਿਹਾ ਗਿਆ ਤੇ ਕਿਹਾ ਤਾਕਤ ਐਸਾ ਆਕਾਰ ਲੈ ਕਰਕੇ ਪ੍ਰਗਟ ਨਹੀਂ ਹੋ ਸਕਦਾ ਕਿ ਜਿਸ ਤਰੀਕੇ ਦਾ ਅਸੀਂ ਵਿਚਾਰ ਕਰਦੇ ਹਾਂ। ਤੇ ਅਗਰ ਅਸੀਂ ਗੁਰੂ ਨਾਨਕ ਸਾਹਿਬ ਦੇ ਜਿਤਨੇ ਵੀ ਅਸੀਂ ਤਸਵੀਰਾਂ ਲੈ ਕਰਕੇ ਬੈਠੇ ਹਾਂ ਸਭ ਝੂਠੀਆਂ ਨੇ, ਅਸਲੀ ਆਕਾਰ ਤੱਕ ਤੇ ਕੋਈ ਪਹੁੰਚ ਹੀ ਨਹੀਂ ਸਕਿਆ, ਔਰ ਨਾ ਕਿਸੇ ਨੂੰ ਖਬਰ ਹੈ, ਔਰ ਨਾ ਹੀ ਸੰਤ ਆਪਣਾ ਆਕਾਰ ਦੇਣ ਵਾਸਤੇ ਇਸ ਮੁਲਕ ਦੇ ਵਿੱਚ ਆਉਂਦੇ ਨੇ। ਅਗਰ ਗੁਰੂ ਨਾਨਕ ਸਾਹਿਬ ਨੂੰ ਸ਼ੌਕ ਹੁੰਦਾ ਆਪਣਾ ਆਕਾਰ ਦੇਣ ਦਾ, ਤੇ ਉਹ ਐਸਾ ਆਕਾਰ ਦੇ ਜਾਂਦੇ ਕਿ ਅਨੰਤ ਕਾਲ ਤੱਕ ਉਹਨਾਂ ਦਾ ਆਕਾਰ ਇਸ ਮੰਡਲ ਦੇ ਵਿੱਚ ਮੌਜੂਦ ਰਹਿੰਦਾ। ਪਰ ਵਿਚਾਰ ਕਰਕੇ ਦੇਖ ਲਓ, 500 ਸਾਲ ਵੀ ਨਹੀਂ ਹੋਏ, ਸਾਨੂੰ ਉਹਨਾਂ ਦੇ ਜਨਮ ਦੀ ਤਿਥੀ ਦਾ ਪਤਾ ਨਹੀਂ, ਕਿਤਨੇ ਵਿਦਵਾਨਾਂ ਨੇ ਗ੍ਰੰਥ ਲਿਖ ਦਿੱਤੇ, ਪਰ ਜਨਮ ਦੀ ਤਿਥੀ ਦਾ ਇੱਕ ਫੈਸਲਾ ਨਹੀਂ ਕਰ ਸਕੇ। ਕਦੋਂ ਆਏ ਗੁਰੂ ਨਾਨਕ ਸਾਹਿਬ, ਕਦੋਂ ਚਲੇ ਗਏ, ਕਿਸੇ ਨੂੰ ਕੁਛ ਪਤਾ ਨਹੀਂ ਚੱਲਿਆ। ਉਹਨਾਂ ਨੇ ਆਪਣੀਆਂ ਰੂਹਾਂ ਨੂੰ ਲੈ ਕਰਕੇ ਜਾਣਾ ਸਨ, ਕਿਹੜੀਆਂ ਰੂਹਾਂ ਜਿਹੜੀਆਂ ਤੜਫ ਰਹੀਆਂ ਸਨ ਇਹਨਾਂ ਮੁਲਕਾਂ ਦੇ ਵਿੱਚ, ਉਹਨਾਂ ਨੂੰ ਲੈ ਕਰਕੇ ਚਲੇ ਗਏ, ਆਪਣਾ ਕੰਮ ਕਰਕੇ ਚਲੇ ਗਏ। ਯਾਨੀ ਕਿ ਸ਼ਬਦ ਪ੍ਰਗਟ ਹੋਇਆ, ਜਿਸ ਘੱਟ ਦੇ ਵਿੱਚ ਸ਼ਬਦ ਜਿਹੜਾ ਹੈ ਸਰੀਰ ਤੋਂ ਲੈ ਕਰਕੇ ਪ੍ਰਗਟ ਹੁੰਦਾ, ਔਰ ਉਸੀ ਦੇ ਜ਼ਰੀਏ ਆਪਣਾ ਕੰਮ ਕਰਕੇ ਚਲਾ ਜਾਂਦਾ, ਔਰ ਅਸੀਂ ਉਸ ਸਰੀਰ ਨੂੰ ਪਕੜ ਕਰਕੇ ਬੈਠ ਜਾਂਦੇ ਹਾਂ ਜਿਸ ਸਰੀਰ ਦੇ ਅੰਦਰ ਉਸ ਸ਼ਬਦ ਨੇ ਕੰਮ ਕੀਤਾ, ਔਰ ਅਸੀਂ ਉਸ ਸ਼ਬਦ ਨੂੰ ਭੁੱਲ ਜਾਂਦੇ ਹਾਂ, ਸਰੀਰ ਤੱਕ ਸੀਮਿਤ ਰਹਿ ਜਾਂਦੇ ਹਾਂ। ਤੇ ਸਾਧ ਸੰਗਤ ਜੀ, ਉਹ ਸਰੀਰ ਤੇ ਆਪ ਵੀ ਨਹੀਂ ਗਿਆ ਤੇ ਸਾਨੂੰ ਕਿਸ ਤਰੀਕੇ ਨਾਲ ਪਾਰ ਲੈ ਜਾਏਗਾ? ਯਾਨੀ ਕਿ ਅਸੀਂ ਸਰੀਰਾਂ ਦੀ ਕੈਦ, ਯਾਨੀ ਕਿ ਕਬਰਾਂ ਦੇ ਕੈਦੀ ਹੈਗੇ ਆ, ਔਰ ਕਬਰਾਂ ਦੇ ਕੈਦੀ ਸੱਚਖੰਡ ਨਹੀਂ ਜਾ ਸਕਦੇ। ਤੇ ਇਹ ਕਬਰਾਂ ਦੇ ਵਿੱਚੋਂ ਨਿਕਲਣਾ, ਜਿਸ ਤੇ ਅਸੀਂ ਇਹਨਾਂ ਸਤਿਗੁਰੂਆਂ ਨੂੰ ਆਪੀ ਟੇਕ ਲੈ ਕਰਕੇ ਬੈਠੇ ਹਾਂ, ਅਸੀਂ ਸ਼ਬਦ ਦੀ ਟੇਕ ਲੈਣੀ ਹੈ ਕਿ ਇਹਨਾਂ ਆਕਾਰਾਂ ਦੇ ਵਿੱਚ ਜਿਸ ਸ਼ਬਦ ਨੇ, ਜਿਸ ਤਾਕਤ ਨੇ ਕੰਮ ਕੀਤਾ, ਅਸੀਂ ਉਸ ਤਾਕਤ ਨੂੰ ਪ੍ਰਾਪਤ ਕਰਨਾ ਹੈ। ਔਰ ਜਦ ਤੱਕ ਅਸੀਂ ਉਸ ਤਾਕਤ ਦੇ ਪ੍ਰਤੀ ਸ਼ੋਕ ਸ਼ਰਧਾ ਨਹੀਂ ਪੈਦਾ ਕਰਦੇ, ਤਦ ਤੱਕ ਸਾਡੇ ਘਰ ਦਾ ਕੰਮ ਨਹੀਂ ਹੋ ਸਕਦਾ, ਸਾਡੀ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਤੇ ਵਿਚਾਰ ਕਰ ਲੈਣਾ ਚਾਹੀਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚੋਂ ਨਿਕਲਾਂਗੇ। ਕਿਉਂ? ਕਿਉਂਕਿ ਅਸੀਂ ਆਪ ਹੀ ਇਹ ਸਾਰੇ ਬੰਧਨ ਜਿਹੜੇ ਬਣਾ ਰੱਖੇ ਨੇ। ਸੋ ਗੁਰੂ ਜਿਹੜਾ ਹੈ ਸ਼ਬਦ ਹੈ, ਔਰ ਸੂਖਮ ਲੋਕ ਦੇ ਵਿੱਚ ਜੈਸਾ ਆਕਾਰ ਅਸੀਂ ਵਿਚਾਰ ਕਰਦੇ ਹਾਂ ਤੈਸਾ ਹੀ ਆਕਾਰ ਲੈ ਕਰਕੇ ਪ੍ਰਗਟ ਹੁੰਦੇ ਨੇ, ਕਾਰਨ ਲੋਕ ਦੇ ਵਿੱਚ ਕਾਰਨ, ਔਰ ਜਦੋਂ ਪਰ ਬ੍ਰਹਮ ਦੇ ਵਿੱਚ ਇਹ ਜੀਵਾਤਮਾ ਪਹੁੰਚ ਜਾਂਦੀ ਹੈ, ਮਿਹਨਤ ਕਰਦੀ ਹੋਈ ਉਸ ਸ਼ਬਦ ਦੇ ਨਾਲ ਜੁੜਦੀ ਹੋਈ, ਉਸ ਵਕਤ ਗੁਰੂ ਜੋ ਹੈ ਸ਼ਬਦ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ। ਤਾਂ ਹੀ ਜਾ ਕਰਕੇ ਪਤਾ ਚੱਲਦਾ ਕਿ ਉਹ ਜਿਹੜਾ ਨਿਰੰਤਰ ਸ਼ਬਦ ਜਿਸ ਨੂੰ ਅਸੀਂ ਕਹਿੰਦੇ ਹਾਂ, ਵਿਆਖਿਆ ਕਰਦੇ ਹਾਂ, ਉਹ ਨਿਰੰਤਰ ਜਿਹੜਾ ਸ਼ਬਦ ਆ ਰਿਹਾ ਉਹ ਔਰ ਗੁਰੂ ਜਿਸ ਨੂੰ ਅਸੀਂ ਆਕਾਰ ਸਮਝ ਰਹੇ ਸੀ, ਦੋਨੋਂ ਇੱਕ ਨੇ, ਦੋਨੋਂ ਇੱਕ ਹੀ ਹੋ ਜਾਂਦੇ ਨੇ। ਔਰ ਉਸ ਵਕਤ 12 ਸੂਰਜ ਦੀ ਆਤਮਾ ਵੀ ਉਸੀ ਸ਼ਬਦ ਦੇ ਵਿੱਚ ਲੀਨ ਹੋ ਕਰਕੇ ਉਸੀ ਦਾ ਰੂਪ ਹੋ ਜਾਂਦੀ ਹੈ। ਤਾਂ ਹੀ ਜਾ ਕਰਕੇ ਉਸ ਨੂੰ ਇਹ ਸਮਰੱਥਾ ਮਿਲਦੀ ਹੈ ਕਿ ਇਹ ਅਗਮ ਮੁਲਕਾਂ ਨੇ ਪਹੁੰਚਣ ਦੇ ਕਾਬਿਲ ਬਣ ਸਕੇ। ਯਾਨੀ ਕਿ ਵੰਗ ਨਾਲ ਦਾ ਰਸਤਾ ਜਿਹੜਾ ਅੰਤਰ ਦੇ ਵਿੱਚ ਮੌਜੂਦ ਹੈ ਰੂਹਾਨੀ ਮੰਡਲਾਂ ਦੇ ਵਿੱਚ, ਉਸ ਨੂੰ ਪਾਰ ਕਰਨ ਦੇ ਕਾਬਿਲ ਸਿਰਫ ਸ਼ਮਤਾ ਉਸ ਸ਼ਬਦ ਦੇ ਵਿੱਚ ਹੀ ਹੈ, ਔਰ ਸ਼ਬਦ ਹੀ ਇਸ ਨੂੰ ਪਾਰ ਕਰਵਾ ਸਕਦਾ ਹੈ। ਆਤਮਾ ਦੇ ਅੰਦਰ ਆਪਣੀ ਤਾਕਤ ਸਿਰਫ ਪਰ ਬ੍ਰਹਮ ਤੱਕ ਪਹੁੰਚਣ ਦੀ ਹੈ। ਪਰ ਬ੍ਰਹਮ ਤੱਕ ਇਹ ਆਤਮਾ ਅਨੰਤ ਕਾਲ ਦੇ ਮਨੁੱਖ ਜਨਮ ਦੇ ਵਿੱਚ ਆ ਕਰਕੇ ਮਿਹਨਤ ਕਰਕੇ ਅਵਸ਼ ਪਹੁੰਚ ਸਕਦੀ ਹੈ ਬਿਨਾਂ ਗੁਰੂ ਦੀ ਮਦਦ ਦੇ। ਪਰ ਬਿਨਾਂ ਗੁਰੂ ਦੀ ਮਦਦ ਦੇ ਪਰ ਬ੍ਰਹਮ ਚੋਂ ਨਿਕਲ ਨਹੀਂ ਸਕਦੀ। ਯਾਨੀ ਕਿ ਮਾਂ ਪਰਲੇ ਤੱਕ ਪਰ ਬ੍ਰਹਮ ਨੇ ਖਤਮ ਹੋ ਜਾਣਾ। ਦੁਨੀਆਂ ਸੋਹੰਗ ਨੂੰ ਰੱਟ ਰਹੀ ਹੈ, ਸੋਹੰਗ ਦੀਆਂ ਗੱਦੀਆਂ ਚੱਲ ਰਹੀਆਂ ਨੇ, ਸੋਹੰਗ ਨੇ ਮਹਾਪਰਲੇ ਦੇ ਵਿੱਚ ਖਤਮ ਹੋ ਜਾਣਾ, ਔਰ ਅਸੀਂ ਸੋਹੰਗ ਦੇ ਵਿੱਚੋਂ ਵੀ ਨਿਕਲ ਕਰਕੇ ਉਸ ਨਿਰੰਕਾਰ ਕੋਲ ਪਹੁੰਚਣਾ, ਔਰ ਨਿਰੰਕਾਰ ਨੇ ਵੀ ਆਪਣੇ ਕੋਲ ਨਹੀਂ ਰੱਖਣਾ। ਨਿਰੰਕਾਰ ਨੇ ਵੀ ਆਪਣੀ ਤਾਕਤ ਦੇ ਕਰਕੇ ਇਸ ਜੀਵਾਤਮਾ ਨੂੰ, ਉਹ ਤਾਕਤ ਕਿਹੜੀ ਹੈ, ਬਾਕੀ ਦੇ 4 ਸੂਰਜਾਂ ਦੀ ਸ਼ਮਤਾ ਦਿੱਤੀ ਜਾਂਦੀ ਹੈ। ਤਾਂ ਹੀ ਜਾ ਕਰਕੇ ਇਹ ਜੀਵਾਤਮਾ ਭਰਪੂਰ ਮਾਤਰਾ ਦੇ ਵਿੱਚ ਉਸ ਅਗਮ ਨੂੰ, ਸਿਰਜਣਹਾਰ ਨੂੰ ਜਾਣਨ ਦੇ ਕਾਬਿਲ ਬਣ ਸਕਦੀ ਹੈ। ਸੋ ਇਹ ਹੈ ਰੂਹਾਨੀ ਭੇਦ ਜਿਹੜਾ ਸੱਚਖੰਡ ਤੋਂ ਪ੍ਰਚਾਰਿਤ ਕੀਤਾ ਜਾਂਦਾ, ਬਿਲਕੁਲ ਹੀ ਸ਼ੁੱਧ ਹੈ, ਇਹਦੇ ਵਿੱਚ ਕੋਈ ਮੀਲ ਮੇਖ ਜਾਂ ਕੋਈ ਮਤ ਜਾਂ ਧਰਮ ਦੀ ਗੱਲ ਨਹੀਂ ਹੈ। ਔਰ ਜਿਹੜੀ ਵੀ ਜੀਵਾਤਮਾ ਇਸ ਨੂੰ ਧਾਰਨ ਕਰ ਲੇਗੀ, ਚਾਹੇ ਇੱਥੇ ਬੈਠੀ ਹੈ, ਚਾਹੇ ਸੰਸਾਰ ਦੇ ਵਿੱਚ ਕਿਸੇ ਵੀ ਜਗ੍ਹਾ ਇਨਸਾਨ ਦੇ ਚੋਲੇ ਦੇ ਵਿੱਚ ਮੌਜੂਦ ਹੈ, ਉਸੀ ਆਤਮਾ ਦਾ ਕਲਿਆਣ ਹੋਏਗਾ। ਕਿਸੇ ਅਹੰਕਾਰ ਦੇ ਵਿੱਚ ਹਿਕਮਤ ਕੋਈ ਰਵੇ ਕਿ ਅਸੀਂ ਬੈਠ ਜਾਂਦੇ ਹਾਂ ਸੁਣ ਲੈਂਦੇ ਹਾਂ ਤੇ ਸਾਡਾ ਕਲਿਆਣ ਹੋ ਜਾਏਗਾ, ਬਹੁਤ ਸਾਰੇ ਲਾਭ ਮਿਲ ਜਾਂਦੇ ਨੇ। ਕੋਈ ਸ਼ੱਕ ਨਹੀਂ ਹੈ ਕਿ ਅਗਰ ਅਸੀਂ ਚਾਰ ਦੀਵਾਰੀ ਦੇ ਅੰਦਰ ਕੈਦ ਹੋ ਜਾਈਏ ਤੇ ਬਾਹਰ ਦੀਆਂ ਵਿਪਦਾ ਤੋਂ ਬਚ ਜਾਵਾਂਗੇ, ਅਗਰ ਛੱਤ ਦੇ ਅਧੀਨ ਆ ਗਏ ਤੇ ਬਾਰਿਸ਼ ਤੋਂ ਧੁੱਪ ਤੋਂ ਅਸੀਂ ਬਚ ਜਾਵਾਂਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਆਤਮਾ ਦਾ ਕਲਿਆਣ ਉਦੋਂ ਹੀ ਹੋਏਗਾ ਜਦੋਂ ਅਸੀਂ ਇਸ ਸ਼ਬਦ ਨੂੰ ਧਾਰਨ ਕਰਨ ਦੇ ਕਾਬਿਲ ਬਣ ਜਾਵਾਂਗੇ, ਉਸ ਦੇ ਪ੍ਰਤੀ ਸ਼ਰਧਾ ਸ਼ੋਕ ਪੈਦਾ ਕਰਾਂਗੇ। ਜਦ ਤੱਕ ਇਹ ਸ਼ੋਕ ਸ਼ਰਧਾ ਨਹੀਂ ਹੋਏਗੀ ਤਦ ਤੱਕ ਸਾਡਾ ਕਲਿਆਣ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਮਨ ਰੂਪੀ ਦਰਪਣ ਦੀਆਂ ਲਹਿਰਾਂ ਕਦੋਂ ਸ਼ਾਂਤ ਹੋਣਗੀਆਂ, ਜਦੋਂ ਅੰਤਰ ਦੇ ਵਿੱਚ ਗੁਰੂ ਰੂਪੀ ਸ਼ਬਦ ਪ੍ਰਗਟ ਹੋ ਜਾਏਗਾ। ਅੰਤਰ ਦੇ ਵਿੱਚ ਗੁਰੂ ਦਾ ਸ਼ਬਦ ਪ੍ਰਗਟ ਹੁੰਦੇ ਹੀ ਇਹ ਮਨ ਸ਼ਾਂਤ ਹੋ ਜਾਏਗਾ, ਔਰ ਮਨ ਸ਼ਾਂਤ ਹੁੰਦੇ ਹੀ ਉਹ ਸ਼ਬਦ ਦੇ ਨਾਲ ਜੁੜ ਜਾਏਗਾ। ਸ਼ਬਦ ਦੇ ਨਾਲ ਜੁੜਦੇ ਹੀ ਸ਼ਬਦ ਦੇ ਅੰਦਰ ਇੱਕ ਤਾਕਤ ਹੈ ਅਟਰੈਕਟ ਕਰਨ ਦੀ, ਖਿੱਚਣ ਦੀ। ਇਸ ਆਤਮਾ ਨੂੰ ਖਿੱਚ ਕਰਕੇ ਜੋ ਹੈ ਪਰ ਬ੍ਰਹਮ ਤੋਂ ਵੀ ਦੂਰ ਉਸ ਨਿਰੰਕਾਰ ਦੀ ਗੋਦ ਦੇ ਵਿੱਚ ਲਿਜਾ ਕਰਕੇ ਹੀ ਦਮ ਲਏਗਾ। ਔਰ ਇਹੀ ਮਕਸਦ ਹੈ ਸੰਤਾਂ ਦਾ ਇਸ ਮੁਲਕ ਦੇ ਵਿੱਚ ਆਉਣ ਦਾ, ਔਰ ਸਾਨੂੰ ਉਹਨਾਂ ਦੇ ਮਕਸਦ ਦੇ ਜ਼ਰੀਏ ਸਾਨੂੰ ਪਹਿਚਾਣ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਮਕਸਦ ਦੇ ਜ਼ਰੀਏ ਉਸ ਮੰਜ਼ਿਲ ਤੇ ਪਹੁੰਚਣ ਦਾ ਕੰਮ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਹਾਂ। ਜਦ ਤੱਕ ਅਸੀਂ ਉਸ ਮੰਜ਼ਿਲ ਤੇ ਪਹੁੰਚਣ ਦੇ ਰਸਤੇ ਤੇ ਚੱਲਣ ਦਾ ਕੰਮ ਨਹੀਂ ਕਰਾਂਗੇ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਦੂਸਰੇ ਬਚਨ ਵਿੱਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਹ ਸ਼ਮਤਾ ਯਾਨੀ ਕਿ ਕਦੋਂ ਮਨ ਸ਼ਾਂਤ ਹੋਏਗਾ ਜਦੋਂ ਅੰਤਰ ਦੇ ਵਿੱਚ ਸ਼ਬਦ ਪ੍ਰਗਟ ਹੋ ਜਾਏ। ਮਿਲ ਮਿਲ ਸਖੀ ਹਰ ਕਥਾ ਸੁਣਈਆ, ਪਹਿਲਾ ਲਫ਼ਜ਼ ਮਿਲ ਆਇਆ ਹੈ ਇਸ ਸਰੀਰ ਦੇ ਵਿੱਚ ਆ ਕਰਕੇ ਮਿਲੋ, ਕਿਸ ਦੇ ਨਾਲ ਮਿਲੋ, ਮਿਲ ਦੂਸਰਾ ਮਿਲ ਸਵੈ ਮਿਲ ਸਖੀ, ਮਿਲ ਕਿਹੜੀ ਸਖੀ, ਅਸੀਂ ਸਖੀ ਕਿਸ ਨੂੰ ਕਹਿ ਰਹੇ ਹਾਂ ਔਰ ਗੁਰੂ ਨਾਨਕ ਸਾਹਿਬ ਸਖੀ ਕਿਸ ਨੂੰ ਕਹਿ ਰਹੇ ਨੇ, ਸਖੀ ਕਿਸ ਨੂੰ ਕਿਹਾ ਜਾ ਰਿਹਾ। ਅਸਲ ਦੇ ਵਿੱਚ ਭਾਵ ਕੀ ਹੈ ਕਿ ਇਸ ਜਗਤ ਦੇ ਵਿੱਚ ਇਸ ਮੁਲਕ ਦੇ ਵਿੱਚ ਸਾਡਾ ਮਿੱਤਰ ਕੌਣ ਹੈ, ਦੋਸਤ ਕੌਣ ਹੈ, ਵਿਚਾਰ ਲੈਣਾ ਚਾਹੀਦਾ। ਮਾਂ ਬਾਪ, ਭੈਣ ਭਰਾ, ਇਸ ਜਗਤ ਦੇ ਵਸਤੂ ਸੰਬੰਧ, ਜੋ ਕੁਛ ਵੀ ਜਿਨ੍ਹਾਂ ਨੂੰ ਵੀ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਸਕੇ ਨੇ ਮਿੱਤਰ ਨੇ, ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਉਦੇਸ਼ ਕਰ ਰਹੇ ਨੇ ਕਿ ਸਾਰੇ ਹੀ ਸਾਡੇ ਦੁਸ਼ਮਣ। ਦੁਸ਼ਮਣ ਕਿਉਂ ਨੇ ਕਿ ਸਾਡੀ ਪ੍ਰਾਣ ਸ਼ਕਤੀ ਇਹਨਾਂ ਨੂੰ ਕਾਇਮ ਕਰਨ ਵਾਸਤੇ ਪ੍ਰਾਪਤ ਕਰਨ ਵਾਸਤੇ ਖਰਚ ਹੋ ਜਾਂਦੀ ਹੈ, ਤੇ ਫਿਰ ਸਾਡੇ ਮਿੱਤਰ ਕਿਸ ਤਰੀਕੇ ਨਾਲ ਹੋ ਗਏ, ਸਾਡੀ ਤਾਕਤ ਤਾਂ ਚਲੀ ਗਈ, ਸਾਡੀ ਦੌਲਤ ਤਾਂ ਚਲੀ ਗਈ, ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕੇ, ਉਸ ਤੋਂ ਦੂਰ ਹੋ ਗਏ, ਤੇ ਸਾਡੇ ਮਿੱਤਰ ਕਿਸ ਤਰੀਕੇ ਨਾਲ ਹੋ ਗਏ। ਤੇ ਕਹਿੰਦੇ ਨੇ ਮਿਲ ਮਿਲ ਸਕੀ, ਮਿਲ ਯਾਨੀ ਕਿ ਇਸ ਸਰੀਰ ਦੇ ਵਿੱਚ ਆ ਕਰਕੇ ਮਿਲ ਲੈ, ਮਿਲ ਸਕੀ, ਜਿਹੜੀ ਆਤਮਾ ਉਸ ਪਰਮਾਤਮਾ ਨੂੰ ਮਿਲ ਚੁੱਕੀ ਹੈ ਉਹ ਸਖੀ ਨੂੰ ਤੂੰ ਮਿਲ, ਕਿਉਂਕਿ ਉਹੀ ਤੇਰੀ ਸਖੀ ਸਹੇਲੀ ਮਿੱਤਰ ਸਾਜਨ ਮੀਤ ਹੋ ਸਕਦੀ। ਕਾਰਨ ਕੀ ਹੈ? ਕਿਉਂਕਿ ਉਸਨੇ ਉਸ ਪਰਮਾਤਮਾ ਨੂੰ ਮਿਲਣ ਦੇ ਬਾਅਦ ਇਹ ਸ਼ਮਤਾ ਨੂੰ ਹਾਸਲ ਕਰ ਲਿਆ ਕਿ ਤੈਨੂੰ ਵੀ ਉਹਦੇ ਨਾਲ ਮਿਲਾ ਕਰਕੇ ਅਵਿਨਾਸ਼ੀ ਬਣਾ ਦੇ। ਤੋ ਮਿਲ ਮਿਲ ਸਖੀ, ਤੇ ਅਸੀਂ ਕਿਸ ਨੂੰ ਸਖਾ ਬਣਾ ਕਰਕੇ ਮਿਲ ਰਹੇ ਹਾਂ ਇਹ ਵਿਚਾਰ ਕਰ ਲੈਣਾ ਚਾਹੀਦਾ। ਤੇ ਅਸੀਂ ਉਹਨਾਂ ਸਾਰੇ ਸਖੇ ਮਿੱਤਰਾਂ ਨੂੰ, ਦੋਸਤਾਂ ਨੂੰ, ਸੰਬੰਧੀਆਂ ਨੂੰ ਤਿਆਗ ਕਰਕੇ ਐਸੀ ਸਖੀ ਨੂੰ ਮਿਲਣਾ ਹੈ ਜਿਹੜੀ ਕਿ ਉਸ ਪਰਮਾਤਮਾ ਨੂੰ ਮਿਲ ਚੁੱਕੀ ਹੈ। ਹਰ ਕਥਾ ਸੁਣਈਆ, ਹਰੀ ਦੀ ਕਥਾ ਜਿਹੜੀ ਅਕਥ ਹੈ, ਕਥਾ ਕਿਸ ਨੂੰ ਕਿਹਾ? ਇਸ ਸ਼ਬਦ ਨੂੰ। ਹੁਣ ਸ਼ਬਦ ਨੂੰ ਜਿਹੜਾ ਹੈ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ ਅਸੀਂ ਜਾਣ ਨਹੀਂ ਸਕਦੇ, ਉਹਦੇ ਤੱਕ ਪਹੁੰਚ ਨਹੀਂ ਸਕਦੇ, ਤੇ ਉਹਨੂੰ ਵਿਅਕਤ ਕਿਸ ਤਰੀਕੇ ਨਾਲ ਕਰ ਲਵਾਂਗੇ? ਯਾਨੀ ਅਕਥ ਕਥਾ ਨੂੰ ਉਹੀ ਸਖੀ, ਉਹੀ ਆਤਮਾ ਜਿਹੜੀ ਕਿ ਉੱਥੇ ਤੱਕ ਪਹੁੰਚ ਸਕੀ ਹੈ ਅਗਮ ਤੱਕ, ਉਹੀ ਵਿਅਕਤ ਕਰ ਸਕਦੀ ਹੈ। ਕਿਸ ਤਰੀਕੇ ਦੇ ਨਾਲ? ਮਿਸਾਲਾਂ ਦੇ ਕਰਕੇ, ਕੋਈ ਉਦਾਹਰਣ ਦੇ ਕਰਕੇ, ਜਾਂ ਸਾਨੂੰ ਦ੍ਰਿੜਤਾ ਦੇ ਨਾਲ ਉਸਦੇ ਨਾਲ ਮਿਲਣ ਦਾ ਉਪਦੇਸ਼ ਦੇ ਸਕਦੀ। ਕਾਰਨ ਕੀ ਹੈ? ਉਸਨੇ ਉਸਨੂੰ ਪ੍ਰਾਪਤ ਕਰਨ ਦੀ ਸ਼ਮਤਾ ਹਾਸਲ ਕਰ ਲਈ ਹੈ, ਔਰ ਅਸੀਂ ਅਗਰ ਉਸਦੇ ਨਾਲ ਮਿਲ ਜਾਵਾਂਗੇ, ਉਹਦੇ ਉਪਦੇਸ਼ ਅਨੁਸਾਰ ਚੱਲ ਪਵਾਂਗੇ। ਤੇ ਹਰ ਦੀ ਕਥਾ ਸੁਣਈਆ, ਸੁਣਈਆ ਲਫ਼ਜ਼ ਕਿਉਂ ਕਿਹਾ ਗਿਆ? ਕਿਉਂਕਿ ਹਰ ਦੀ ਜਿਹੜੀ ਕਥਾ ਹੈ ਇਹ ਸਿਰਫ ਸੁਣੀ ਜਾ ਸਕਦੀ ਹੈ। ਇਸ ਵਕਤ ਵੀ ਕਥਾ ਕੀਤੀ ਜਾ ਰਹੀ ਹੈ ਔਰ ਅਸੀਂ ਸਾਰੇ ਸੁਣ ਰਹੇ ਹਾਂ। ਇਹ ਕਥਾ ਹੈ ਬਾਹਰ ਦੀ, ਸਿਰਫ ਇੰਦਰੀਆਂ ਨੂੰ ਸਮਝਾਉਣ ਵਾਸਤੇ, ਵਿਵੇਕਤਾ ਨੂੰ ਹਾਸਲ ਕਰਨ ਵਾਸਤੇ, ਰਸਤੇ ਤੇ ਚੱਲਣ ਵਾਸਤੇ, ਭੇਦ ਨੂੰ ਪ੍ਰਗਟ ਕਰਨ ਵਾਸਤੇ। ਕਿੰਨੀਆਂ ਹੀ ਉੱਤਮ ਉੱਤਮ ਗੱਲਾਂ ਅਸੀਂ ਇਸਦੇ ਕਥਾ ਦੇ ਜ਼ਰੀਏ ਜਾਣ ਸਕਦੇ ਹਾਂ, ਪਰ ਆਤਮਾ ਦਾ ਕਲਿਆਣ ਨਹੀਂ ਕਰ ਸਕਦੇ। ਆਤਮਾ ਦਾ ਕਲਿਆਣ ਉਦੋਂ ਹੀ ਹੋਏਗਾ ਜਦੋਂ ਆਤਮਾ ਇਸ ਅਕਥ ਕਥਾ ਨੂੰ ਸੁਣਨ ਦੇ ਕਾਬਿਲ ਬਣ ਜਾਏਗੀ। ਯਾਨੀ ਕਿ ਇਹ ਅਕਥ ਕਥਾ, ਇਹ ਧੁਨ, ਇਹ ਪ੍ਰਕਾਸ਼ ਜਿਹੜਾ ਕਿ ਅੰਤਰ ਦੇ ਵਿੱਚ ਆ ਰਿਹਾ ਹੈ, ਜਦ ਤੱਕ ਆਤਮਾ ਇਸ ਨੂੰ ਸੁਣ ਨਹੀਂ ਨਾ ਲੈਂਦੀ, ਤਦ ਤੱਕ ਇਸ ਕਥਾ ਨੂੰ ਵਿਅਕਤ ਕਰਨ ਦੇ ਕਾਬਿਲ ਨਹੀਂ ਬਣ ਸਕਦੀ। ਆਤਮਾ ਦਾ ਕਲਿਆਣ ਕਦੀ ਵੀ ਨਹੀਂ ਹੋਏਗਾ, ਤਦੋਂ ਹੀ ਹੋਏਗਾ। ਅਲੱਗ ਜਨਮ ਮਿਲ ਜਾਣਗੇ, ਕਿਤਨੇ ਹੀ ਫਲ ਮਿਲ ਜਾਣਗੇ, ਪਰ ਇੱਕ ਫਲ ਨਹੀਂ ਮਿਲੇਗਾ ਜਿਸ ਨੂੰ ਅਸੀਂ ਮੁਕਤੀ ਕਹਿੰਦੇ ਹਾਂ, ਅਮਰ ਫਲ ਕਹਿੰਦੇ ਹਾਂ, ਅਮਰ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ, ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਇਹ ਕਥਾ ਸੁਣਨੀ ਪਏਗੀ। ਔਰ ਇਹ ਕਥਾ ਸਿਰਫ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸੁਣੀ ਜਾ ਸਕਦੀ ਹੈ। ਉਹ ਜਿਹੜੀ ਕਥਾ ਅਸੀਂ ਸੁਣ ਰਹੇ ਹਾਂ, ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ, ਇਹ ਵੀ ਉਸਦੀ ਅਕਥ ਕਥਾ ਨੂੰ ਵਿਅਕਤ ਕਰਨ ਦਾ ਇੱਕ ਭਾਵ ਮਾਤਰ ਹੈ। ਇਹ ਇੱਕ ਕਿਰਿਆ ਦਾ ਇੱਕ ਅੰਗ ਹੈ ਔਰ ਇੱਕ ਰੋਮ ਨੂੰ ਲੈ ਕਰਕੇ ਸਰੀਰ ਦੀ ਸ਼ਮਤਾ ਹਾਸਲ ਨਹੀਂ ਕੀਤੀ ਜਾ ਸਕਦੀ। ਤੇ ਅਸੀਂ ਰੋਮ ਨੂੰ ਤੇ ਹਾਸਲ ਕਰ ਲਿਆ, ਯਾਨੀ ਕਿ ਇਸ ਅਕਥ ਕਥਾ ਨੂੰ ਸੁਣਨ ਦੀ ਸ਼ਮਤਾ ਹਾਸਲ ਕਰ ਲਈ, ਕਿਉਂਕਿ ਇੰਦਰੀਆਂ ਮੌਜੂਦ ਨੇ, ਸਰੀਰ ਮੌਜੂਦ ਨੇ, ਇਹੀ ਸ਼ਮਤਾ ਹੈ ਇਸ ਅਕਥ ਕਥਾ ਨੂੰ ਸੁਣਨ ਦੀ। ਪਰ ਕਲਿਆਣ ਨਹੀਂ ਹੋ ਸਕਦਾ ਆਤਮਾ ਦਾ, ਕਲਿਆਣ ਆਤਮਾ ਦਾ ਉਦੋਂ ਹੀ ਹੋਏਗਾ ਜਦੋਂ ਆਤਮਾ ਉਸ ਸ਼ਬਦ ਨੂੰ ਸੁਣੇਗੀ ਜਿਹੜਾ ਕਿ ਅੰਤਰ ਦੇ ਵਿੱਚ ਨਿਰੰਤਰ ਯਾਨੀ ਕਿ ਨਿਰੰਤਰ ਬਾਣੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਰਿਹਾ ਤੇ ਕਹਿੰਦੇ ਨੇ ਮਿਲ ਮਿਲ ਸਕੀ ਹਰ ਕਥਾ ਸੁਣਈਆ। ਅਗਰ ਹਰੀ ਦੀ ਕਥਾ ਨੂੰ ਸੁਣਨਾ ਚਾਹੁੰਦੇ ਹੋ, ਸ਼ੋਕ ਪੈਦਾ ਕਰੋ, ਲਸਟ ਪੈਦਾ ਕਰੋ ਉਸ ਕਥਾ ਨੂੰ ਸੁਣਨ ਦਾ, ਪਰ ਕਿਸਦੇ ਕੋਲ ਜਾ ਕਰਕੇ? ਉਸ ਸਖੀ ਦੇ ਕੋਲ ਜਿਹੜੀ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲ ਚੁੱਕੀ। ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਪ੍ਰਭੂ ਨੂੰ ਇਹ ਆਤਮਾ ਤਾਂ ਹੀ ਮਿਲ ਸਕਦੀ ਹੈ ਅਗਰ ਸਤਿਗੁਰੂ ਦਇਆ ਕਰੇ। ਨਦਰ ਕਰੇ ਜੇ ਆਪਣੀ ਨਦਰੀ ਸਤਿਗੁਰ ਪਾਇਆ, ਬਿਨਾਂ ਉਸ ਨਿਰੰਕਾਰ ਦੀ ਨਦਰ ਦੇ ਮੇਰ ਦੇ ਦਇਆ ਦੇ ਇਨਸਾਨ ਦਾ ਜਨਮ ਨਹੀਂ ਹੁੰਦਾ। ਇਨਸਾਨ ਦਾ ਜਨਮ ਜਦੋਂ ਹੁੰਦਾ ਤੇ ਗੁਰੂ ਦੇ ਨਾਲ ਵੀ ਮੇਲ ਵੀ ਉਸਦੇ ਹੁਕਮ ਦੇ ਨਾਲ ਉਸਦੀ ਦਇਆ ਦੇ ਨਾਲ ਹੁੰਦਾ, ਔਰ ਗੁਰੂ ਦੇ ਕੋਲ ਵੀ ਜਦ ਤੱਕ ਅਸੀਂ ਗੁਰੂ ਦੀ ਨਦਰ ਨੂੰ ਹਾਸਲ ਨਾ ਕਰ ਲਈਏ, ਪ੍ਰਸੰਨਤਾ ਨੂੰ ਹਾਸਲ ਨਾ ਕਰ ਲਈਏ, ਤਦ ਤੱਕ ਇਹ ਆਤਮਾ ਸ਼ਬਦ ਦੇ ਨਾਲ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦੀ। ਸ਼ਬਦ ਹੀ ਪਰਮਾਤਮਾ ਹੈ ਔਰ ਪਰਮਾਤਮਾ ਹੀ ਸ਼ਬਦ ਹੈ, ਯਾਨੀ ਕਿ ਉਹ ਪਰਮਾਤਮਾ ਜੋ ਇਸ ਜਗਤ ਦਾ ਜਿਹੜਾ ਕੰਮ ਕਰਦਾ ਆਵਾਜ਼ ਔਰ ਪ੍ਰਕਾਸ਼ ਦੇ ਜ਼ਰੀਏ ਕਰਦਾ, ਔਰ ਇਹ ਸਾਰੀ ਕਸ਼ਮਤਾ ਉਸਦਾ ਇੱਕ ਗੁਣ ਹੈ, ਔਰ ਇਸ ਗੁਣ ਨੂੰ ਤਾਂ ਹੀ ਅਸੀਂ ਮਿਲ ਸਕਦੇ ਹਾਂ ਜਦੋਂ ਗੁਰੂ ਦੀ ਨਦਰ ਹੋ ਜਾਵੇ, ਮਿਹਰ ਹੋ ਜਾਵੇ, ਦਇਆ ਹੋ ਜਾਵੇ। ਪਰ ਇਹ ਕਦੋਂ ਹੋਏਗੀ? ਜਦੋਂ ਕਿ ਅਸੀਂ ਉਸਦੇ ਹੁਕਮ ਦੇ ਉੱਪਰ ਕੁਰਬਾਨ ਹੋਵਾਂਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਆਪਣੇ ਸਿਰ ਨੂੰ ਮਸਤਕ ਨੂੰ ਕੱਟ ਕੱਟ ਕੇ ਉਸਨੂੰ ਭੇਟ ਕਰ ਦੇਵਾਂ, ਟੁਕੜੇ ਟੁਕੜੇ ਕਰਕੇ ਉਹਨੂੰ ਭੇਟ ਕਰ ਦੇਵਾਂ। ਤੇ ਸਾਧ ਸੰਗਤ ਜੀ, ਅਸੀਂ ਆਪਣੀ ਹਸਤੀ ਦੇ ਟੁਕੜੇ ਕਰਕੇ, ਮਸਤਕ ਦੇ ਟੁਕੜੇ ਕਰਕੇ ਕਿਹਨਾਂ ਨੂੰ ਦੇ ਰਹੇ ਹਾਂ? ਆਪਣੇ ਧੀਆਂ ਪੁੱਤਰਾਂ ਦੇ ਚਰਨਾਂ ਨੂੰ ਭੇਟ ਕਰ ਰਹੇ ਹਾਂ, ਉਹਨਾਂ ਨੂੰ ਕਾਇਮ ਕਰਨ ਵਾਸਤੇ, ਉਹਨਾਂ ਦੀਆਂ ਲਟਕ ਵਾਸਤੇ, ਉਹਨਾਂ ਦੀਆਂ ਉਹਨਾਂ ਨੂੰ ਹਸਤੀਆਂ ਦੇ ਕਿਸੇ ਐਸੇ ਅਹੁਦਿਆਂ ਤੇ ਪਹੁੰਚਾਉਣ ਵਾਸਤੇ ਅਸੀਂ ਆਪਣੀ ਹਸਤੀ ਮਿਟਾ ਰਹੇ ਹਾਂ। ਤੇ ਅਸੀਂ ਆਪਣਾ ਮਸਤਕ ਜਿਹੜਾ ਬੜਾ ਕੀਮਤੀ ਹੈ, ਯਾਨੀ ਕਿ ਸਵਾਸਾਂ ਦੀ ਪੂੰਜੀ ਰੂਪੀ ਜਿਹੜਾ ਮਸਤਕ ਹੈ, ਪਲ ਪਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੇਟ ਕਰਨਾ, ਤਾਂ ਹੀ ਜਾ ਕਰਕੇ ਗੁਰੂ ਦੀ ਦਇਆ ਹੋਏਗੀ, ਔਰ ਉਸਦੀ ਦਇਆ ਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਸ਼ਬਦ ਯਾਨੀ ਕਿ ਪਰਮਾਤਮਾ ਨੂੰ, ਪ੍ਰਭੂ ਨੂੰ ਮਿਲਣ ਦੇ ਕਾਬਿਲ ਬਣ ਸਕਦੀ। ਰੋਮ ਰੋਮ ਮਨ ਤਨ ਇੱਕ ਬੇਦਨ ਰਹਿੰਦੇ ਨੇ, ਰੋਮ ਰੋਮ ਦੇ ਵਿੱਚ ਮਨ ਔਰ ਤਨ ਦੇ ਵਿੱਚ ਕੋਈ ਵਿਰਾ ਦੀ ਵਿਰਾ ਵਿਰਾ ਆਖੀਏ, ਵਿਰਾ ਤੂੰ ਸੁਲਤਾਨ, ਜੋ ਤਨ ਵਿਰਾ ਨਾ ਉਪਜੇ ਸੋ ਤਨ ਜਾਣ ਮਸਾਣ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਆਤਮਾ ਨੇ ਵਿਰਾ ਨੂੰ ਨਹੀਂ ਹਾਸਲ ਕੀਤਾ, ਜਿਸ ਨੇ ਇਨਸਾਨੀ ਚੋਲੇ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੀ ਵਿਰਾ ਨੂੰ ਨਹੀਂ ਪ੍ਰਗਟ ਕਰ ਲਿਆ, ਕਹਿੰਦੇ ਨੇ ਉਹ ਤਨ ਜਾਣ ਮਸਾਣ ਮੁੜਦੇ ਦੀ ਮਿੱਟੀ ਦੇ ਕਾਬਲ ਹੈ, ਯਾਨੀ ਕਿ ਮੁੜਦੇ ਦੀ ਮਿੱਟੀ ਕਿਸੇ ਕਾਬਲ ਨਹੀਂ। ਦਰਿਆ ਚ ਰੋਣ ਰਿਹਾ ਸੀ ਤੇ ਵਿਚਾਰ ਕਰਕੇ ਦੇਖ ਲਓ ਗੁਰੂ ਨਾਨਕ ਸਾਹਿਬ ਕੈਸੀ ਮਿਸਾਲ ਦੇ ਰਹੇ ਨੇ ਕਿ ਅਗਰ ਸਾਡੇ ਅੰਦਰ ਵਿਰਾ ਨਹੀਂ ਤੇ ਤੂੰ ਮੁੜਦੇ ਦੀ ਮਿੱਟੀ ਹੈ, ਤੇ ਇਸ ਮੁੜਦੇ ਦੀ ਮਿੱਟੀ ਤੋਂ ਨਿਕਲ ਕਰਕੇ ਅਸੀਂ ਚੇਤਨ ਹੋਣਾ, ਪਰਮ ਚੇਤਨ ਦੇ ਵਿੱਚ ਮਿਲਣਾ, ਉਹ ਸ਼ਬਦ ਦੇ ਵਿੱਚ ਮਿਲਣਾ। ਤੇ ਰੋਮ ਰੋਮ ਦੇ ਵਿੱਚ ਇੱਕ ਤੜਫ ਚਾਹੀਦੀ ਹੈ, ਇੱਕ ਵੇਦਨ ਚਾਹੀਦੀ ਹੈ, ਇੱਕ ਦਰਦ ਚਾਹੀਦਾ। ਕੈਸਾ ਦਰਦ ਚਾਹੀਦਾ? ਉਸ ਪਰਮਾਤਮਾ ਨੂੰ ਮਿਲਣ ਦਾ। ਕਹਿੰਦੇ ਨੇ ਵੈਦ ਔਰ ਨਾੜੀ ਵਿਸ਼ੇਸ਼ਕ ਤੇਰੇ ਦਰਦ ਨੂੰ ਨਹੀਂ ਜਾਣ ਸਕਦੇ। ਅਸੀਂ ਇਸ ਮੁਲਕ ਦੇ ਵਿੱਚ ਆ ਕਰਕੇ ਜਦੋਂ ਰੂਹਾਨੀ ਰਸਤੇ ਦੇ ਉੱਪਰ ਚੱਲਦੇ ਹਾਂ ਤੇ ਬਹੁਤ ਸਾਰੀਆਂ ਅਵਸਥਾ ਐਸੀਆਂ ਹੋ ਜਾਂਦੀਆਂ ਨੇ ਕਿ ਅਸੀਂ ਉਹਨਾਂ ਨੂੰ ਰੋਗੀ ਸਮਝ ਕਰਕੇ ਡਾਕਟਰਾਂ ਦੇ ਕੋਲ ਲਿਜਾਣਾ ਸ਼ੁਰੂ ਕਰ ਦਿੰਦੇ ਹਾਂ, ਕਈ ਤਰੀਕੇ ਦੇ ਝਾੜੇ ਕਰਵਾਉਂਦੇ ਹਾਂ, ਕਈ ਤਰੀਕੇ ਦੇ ਬਹੁਤ ਸਾਰੀਆਂ ਐਸੀਆਂ ਗੱਲਾਂ ਕਰਦੇ ਜਿਨ੍ਹਾਂ ਦਾ ਕੁਝ ਵੀ ਅਰਥ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹ ਵੈਦ ਦਾ ਉਹ ਨਾੜੀ ਵਿਸ਼ੇਸ਼ਕ ਦਾ ਕੰਮ ਨਹੀਂ ਹੈ। ਕਾਰਨ ਕੀ ਹੈ? ਮਨ ਤਨ ਪ੍ਰੇਮ ਪੀੜ ਲਗਈਆ, ਮਨ ਔਰ ਤਨ ਦੇ ਵਿੱਚ ਪੀੜਾ ਦਾ ਰੋਗ ਹੈ। ਕਿਹੜਾ? ਪ੍ਰੇਮ ਰੂਪੀ ਪੀੜਾ। ਪ੍ਰੇਮ ਕਿਸ ਦਾ? ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ। ਜਦ ਤੱਕ ਐਸਾ ਰੋਗ ਨਹੀਂ ਲੱਗੇਗਾ ਇਹ ਆਤਮਾ ਦਾ ਕਲਿਆਣ ਨਹੀਂ ਜੇ ਹੋ ਸਕਦਾ। ਜਿਸ ਤਰ੍ਹਾਂ ਇੱਕ ਅਮਲੀ ਹੁੰਦਾ ਨਾ, ਕਦੀ ਜਾ ਕਰਕੇ ਇਹਨਾਂ ਦੇ ਕੈਂਪਾਂ ਦੇ ਵਿੱਚ ਦੇਖੋ, ਜਿਹੜੇ ਚਰਸ ਅਫੀਮ ਦੇ ਅਮਲੀ ਨੇ ਕਿਸ ਤਰ੍ਹਾਂ ਤੜਫ ਤੜਫ ਕਰਕੇ ਮਰ ਰਹੇ ਨੇ, ਪਲ ਪਲ ਮੌਤ ਦੇ ਨਜ਼ਦੀਕ ਜਾ ਰਹੇ ਨੇ। ਕਾਰਨ ਕੀ ਹੈ? ਉਸ ਅਮਲ ਉਹਨਾਂ ਨੂੰ ਅਮਲ ਨਹੀਂ ਮਿਲ ਰਿਹਾ, ਯਾਨੀ ਕਿ ਅਗਰ ਚਰਸ ਦਾ ਉਹ ਅਮਲੀ ਹੈ ਤੇ ਚਰਸ ਨਹੀਂ ਮਿਲ ਰਹੀ ਔਰ ਉਹ ਤੜਫ ਰਿਹਾ ਉਸਨੂੰ ਪ੍ਰਾਪਤ ਕਰਨ ਵਾਸਤੇ। ਤੇ ਕਹਿੰਦੇ ਨੇ ਖਿਨ ਖਿਨ ਪਲ ਪਲ, ਅਗਰ ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਤੜਫੇਗਾ ਨਹੀਂ, ਜਿਸ ਤਰੀਕੇ ਨਾਲ ਬਿਨਾਂ ਅਮਲ ਦੇ ਅਮਲੀ ਮਰ ਜਾਂਦਾ, ਤੇਰੀ ਵੀ ਐਸੀ ਹਾਲਤ ਹੋ ਜਾਣੀ ਚਾਹੀਦੀ ਸਾਤਮਾ ਦੀ ਮਨੁੱਖੇ ਜਨਮ ਸਰੀਰ ਦੇ ਵਿੱਚ ਆ ਕਰਕੇ ਕਿ ਅਗਰ ਅਗਮ ਪਰਮਾਤਮਾ ਨਹੀਂ ਮਿਲਿਆ ਤੇ ਮੈਂ ਤੜਫ ਤੜਫ ਕੇ ਮਰ ਜਾਵਾਂਗਾ, ਤਦ ਤੱਕ ਤੇਰਾ ਕਲਿਆਣ ਨਹੀਂ ਹੋ ਸਕਦਾ। ਪਿਆਸ ਹੋਈ ਪ੍ਰਭ ਕੇਰੀ ਨਾ ਪਾ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੈ, ਉਹਨਾਂ ਨੂੰ ਇਸ ਜਗਤ ਦੇ ਵਿੱਚ ਖੁਦ ਵੀ ਨਹੀਂ ਪਾਲਦਾ। ਯਾਨੀ ਕਿ ਧੀਆਂ ਪੁੱਤਰ ਇਸਤਰੀ ਪੁਰਸ਼ ਸਭ ਕੁਛ ਆਪਣੇ ਨਜ਼ਰ ਆਉਂਦੇ ਨੇ, ਕਾਰ ਵਿਵਹਾਰ ਵੀ ਕਰਦੇ ਨੇ, ਸਭ ਕੁਛ ਕਰਦੇ ਨੇ, ਪਰ ਉਹਨਾਂ ਦਾ ਖਿਆਲ ਉਸ ਅਗਮ ਦੇ ਵਿੱਚ ਰਚਿਆ ਰਹਿੰਦਾ। ਉਸ ਦੇ ਸਿਵਾ ਹੋਰ ਕਿਸੇ ਦੂਸਰੇ ਦੀ ਗੱਲ ਉਹ ਸੁਣਨਾ ਪਸੰਦ ਨਹੀਂ ਕਰਦੇ, ਨਾ ਹੀ ਉਹ ਕਰਦੇ ਨੇ। ਕਹਿੰਦੇ ਨੇ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ, ਕੋਈ ਆਣ ਲਫ਼ਜ਼ ਦੋ ਵਾਰੀ ਆਇਆ, ਆਹ ਦਾ ਮਤਲਬ ਬਿਲਕੁਲ ਸਪਸ਼ਟ ਹੈ ਕਿ ਕੋਈ ਹਰ ਕੋਈ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਾ ਸਕਦਾ। ਕੋਈ ਐਸਾ ਵਿਰਲਾ ਹੀ ਹੈ ਜਿਹੜਾ ਕਿ ਉਸ ਪਰਮਾਤਮਾ ਨੂੰ ਮਿਲ ਚੁੱਕਾ ਹੈ, ਔਰ ਉਹ ਵਿਰਲਿਆਂ ਚੋਂ ਵਿਰਲਾ ਹੀ ਇਸ ਜੀਵਾਤਮਾ ਦਾ ਕਲਿਆਣ ਕਰਾਉਣ ਦੇ ਕਾਬਿਲ ਬਣ ਸਕਦਾ। ਤੇ ਉਸ ਦੇ ਨਾਲ ਅਗਰ ਮੇਰਾ ਮੇਲ ਹੋ ਜਾਵੇ ਔਰ ਉਹ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ, ਤੇ ਕਹਿੰਦੇ ਨੇ ਮੈਂ ਆਪਣੀ ਸਾਰੀ ਹਸਤੀ ਜਿਹੜੀ ਹੈ ਸ਼ੁਰੂ ਤੋਂ ਲੈ ਕਰਕੇ ਅੰਤ ਤੱਕ ਜਿਤਨੀ ਵੀ ਸੰਸਾਰ ਦੀ ਦੌਲਤ ਬਚੀ ਹੈ ਮੈਂ ਉਸਦੇ ਚਰਨਾਂ ਨੂੰ ਭੇਟ ਕਰ ਦਾਂਗਾ, ਆਪਣੇ ਆਪ ਨੂੰ ਕੁਰਬਾਨ ਕਰ ਦਾਂਗਾ ਉਸਦੇ। ਅਨੇਕ ਜਨਮਾਂ ਤੋਂ ਇਹ ਆਤਮਾ ਜਿਹੜੀ ਹੈ ਵਿਛੜੀ ਪਈ ਹੈ, ਕਿਤਨੇ ਹੀ ਵਾਰੀ ਇਸ ਨੂੰ ਇਨਸਾਨ ਦਾ ਜਨਮ ਮਿਲਿਆ, ਕਿਤਨੀਆਂ ਇਸਨੇ ਚੁਰਾਸੀਆਂ ਕੱਟੀਆਂ, ਪਰ ਕਦੇ ਵੀ ਪ੍ਰਭੂ ਪਰਮਾਤਮਾ ਨੂੰ ਮਿਲ ਨਹੀਂ ਸਕੀ। ਅਗਰ ਮਿਲਣਾ ਚਾਹੁੰਦੀ ਹੈ ਜਾ ਸਤ ਸਤ ਸਤਿਗੁਰ ਸਰਣ ਪਵਈਆ, ਬਿਲਕੁਲ ਸਪਸ਼ਟ ਕਰਦੇ ਨੇ ਜਾ ਸਤ 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 ਲਫ਼ਜ਼ ਦੋ ਵਾਰੀ ਆਇਆ, ਪਹਿਲਾ ਸੱਤ ਆਇਆ ਅਕਾਲ ਪੁਰਖ ਲਈ, ਦੂਸਰਾ ਸੱਤ ਆਇਆ ਸਤਿਗੁਰੂ ਲਈ। ਸਤਿਗੁਰੂ ਸੱਤ ਹੈ, ਸੱਤ ਸਤਿਗੁਰੂ ਹੈ, ਯਾਨੀ ਕਿ ਦੋਨੋਂ ਇੱਕ ਨੇ। ਜਦ ਤੱਕ ਤੂੰ ਸਤਿਗੁਰੂ ਦੀ ਸ਼ਰਨ ਨਹੀਂ ਹੋ ਜਾਂਦਾ, ਸ਼ਰਨ ਕੀ ਹੈ, ਤਨ ਮਨ ਧਨ ਵਚਨ ਔਰ ਕਰਮ ਉਸਨੂੰ ਭੇਟ ਨਹੀਂ ਕਰ ਦਿੰਦਾ, ਤਦ ਤੱਕ ਤੂੰ ਸ਼ਰਨ ਨਹੀਂ ਲਈ, ਔਰ ਜਦ ਤੱਕ ਸ਼ਰਨ ਨਹੀਂ ਲਈ ਤੂੰ ਉਸ ਸੱਤ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕਦਾ, ਔਰ ਜਦ ਤੱਕ ਸੱਤ ਨੂੰ ਮਿਲਣ ਦੇ ਕਾਬਿਲ ਨਹੀਂ ਹੋਏਗਾ। ਅਨੰਤ ਜਨਮਾਂ ਤੋਂ ਤੇਰੇ ਕਈ ਜਨਮ ਹੋਏ ਨੇ, ਤੂੰ ਪਰਮਾਤਮਾ ਨੂੰ ਮਿਲੇ ਬਗੈਰ 84 ਦੇ ਵਿੱਚ ਹੀ ਭ੍ਰਮਣ ਕਰਦਾ। ਕਹਿੰਦੇ ਨੇ ਇੱਕੋ ਹੀ ਸੇਜ ਹੈ, ਇੱਕੋ ਪ੍ਰਭ ਠਾਕੁਰ, ਖਸਮ ਵੀ ਅੰਦਰ ਹੈ, ਆਤਮਾ ਯਾਨੀ ਕਿ ਇਸਤਰੀ ਵੀ ਅੰਦਰ ਹੈ, ਪਰ ਅੱਜ ਤੱਕ ਮੇਲ ਨਹੀਂ ਹੋਇਆ। ਕਾਰਨ ਕੀ ਸੀਗਾ ਕਿ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਪਰਮਈਆ ਭਰਮ ਦੇ ਵਿੱਚ ਰਹਿ ਗਈ, ਔਰ ਐਸੀ ਕਿਰਿਆ ਨੂੰ ਅਪਣਾ ਲਿਆ ਕਿ ਇਸ ਨੂੰ ਭ੍ਰਮਣ ਕਰਨਾ ਪਿਆ 84 ਲੱਖ ਜੂਨਾਂ ਦਾ। ਤੇ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਆਤਮਾ ਵੀ ਇਸ ਸਰੀਰ ਦੇ ਅੰਦਰ ਹੈ, ਪਰਮਾਤਮਾ ਵੀ ਸਰੀਰ ਦੇ ਅੰਦਰ ਹੈ, ਕਿ ਅੱਜ ਤੱਕ ਮਹਿਲ ਨਹੀਂ ਮਿਲਿਆ, ਖਸਮ ਦੀ ਪ੍ਰਾਪਤੀ ਨਹੀਂ ਹੋਈ, ਖਸਮ ਦਾ ਕਾਰ ਯਾਨੀ ਕਿ ਸੱਚਖੰਡ ਅਸੀਂ ਪਹੁੰਚ ਨਹੀਂ ਸਕੇ। ਕਾਰਨ ਕੀ ਸੀਗਾ, ਅਸੀਂ ਮਨ ਦੇ ਹੁਕਮ ਚੋਂ ਨਿਕਲ ਨਹੀਂ ਸਕੇ। ਜਦ ਤੱਕ ਆਪਾਂ ਮਨ ਦੇ ਹੁਕਮ ਚੋਂ ਨਹੀਂ ਨਿਕਲਾਂਗੇ ਤਦ ਤੱਕ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਤੁਹਾਨੂੰ ਵਿਚਾਰ ਕਰਕੇ ਦੇਖੋ, ਅਸੀਂ ਗੱਲਾਂ ਤੇ ਬੜੀਆਂ ਵੱਡੀਆਂ ਵੱਡੀਆਂ ਕਰਦੇ ਹਾਂ ਕਿ ਗੁਰੂ ਦੇ ਕੋਲ ਜਾਂਦੇ ਹਾਂ, ਗੁਰੂ ਦਾ ਹੁਕਮ ਮੰਨਦੇ ਹਾਂ, ਅਸਲ ਗੱਲ ਇਹ ਹੈ ਕਿ ਅਸੀਂ ਅਗਰ ਅਸੀਂ 24 ਘੰਟੇ ਦਾ ਐਨਾਲਾਈਜ਼ ਕਰੀਏ ਤੇ ਅਸੀਂ ਗੁਰੂ ਦੇ ਹੁਕਮ ਦੇ ਉੱਪਰ ਕੁਛ ਘੜੀਆਂ ਵੀ ਨਹੀਂ ਬਤੀਤ ਕਰਦੇ, ਅਸੀਂ ਸਾਰੀ ਹਸਤੀ ਜਿਹੜੀ ਹੈ ਮਨ ਦੇ ਹੁਕਮ ਦੇ ਉੱਪਰ ਕੁਰਬਾਨ ਕਰਦੇ ਹਾਂ। ਜੋ ਸਾਨੂੰ ਮਨ ਕਹਿੰਦਾ ਉਹ ਅਸੀਂ ਕਰਦੇ ਹਾਂ। ਮਨ ਤੋਂ ਲੇਖਾ ਮੰਗੀਏ ਜਿਨ ਕੀਤਾ ਵਪਾਰ, ਜਿਸਨੇ ਵਪਾਰ ਕੀਤਾ ਇਸ ਮੁਲਕ ਦੇ ਵਿੱਚ ਆ ਕਰਕੇ ਅਸੀਂ ਉਸ ਆਪਣੀ ਹਸਤੀ ਉਸਦੇ ਉੱਪਰ ਮਿਟਾਈ, ਇਹ ਸਾਰੇ ਦਾ ਲੇਖਾ ਦੇਣਾ ਪੈਂਦਾ। ਖਾਣਾ ਪੀਣਾ ਪਹਿਨਣਾ ਮਨ ਕੀ ਖੁਸ਼ੀ ਗਵਾਉਣ, ਖਾਣਾ ਪੀਣਾ ਪਹਿਨਣਾ ਜੋ ਕੁਛ ਵੀ ਅਸੀਂ ਕਰ ਰਹੇ ਹਾਂ ਮਰ ਦੇ ਹੁਕਮ ਦੇ ਅਨੁਸਾਰ ਕਰ ਰਹੇ ਹਾਂ, ਔਰ ਇਹ ਸਾਰੇ ਦਾ ਲੇਖਾ ਦੇਣਾ ਪਏਗਾ, ਔਰ ਇਹ ਲੇਖਾ ਦੇਣਾ ਹੀ ਭਰਮ ਹੈ, ਯਾਨੀ ਕਿ 84 ਲੱਖ ਦਾ ਭ੍ਰਮਣ ਕਰਨਾ। ਗੁਰ ਗੁਰ ਕਰਤ ਸ਼ਰਨ ਜੋ ਆਵੇ, ਗੁਰੂ ਗੁਰੂ ਕਰਦੇ ਅਸੀਂ ਸਾਰੇ ਜਿਹੜੇ ਨੇ ਗੁਰੂ ਦੇ ਕੋਲ ਜਾਂਦੇ ਆ, ਪਰ ਅੱਜ ਤੱਕ ਗੁਰੂ ਦੀ ਸ਼ਰਨ ਨੂੰ ਹਾਸਲ ਨਹੀਂ ਕਰ ਸਕੇ। ਕਿਉਂ? ਅਗਲੀ ਤੁਕ ਚ ਕਹਿੰਦੇ ਨੇ ਕਿ ਪਰਮਾਤਮਾ ਨੂੰ ਮਿਲਣ ਦੇ ਵਿੱਚ ਇੱਕ ਛਣ ਦੀ ਵੀ ਦੇਰੀ ਨਹੀਂ ਹੈ, ਪਰ ਕਦੋਂ ਜਦੋਂ ਤੂੰ ਗੁਰੂ ਗੁਰੂ ਕਰਦਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ, ਤੇ ਆਪਾਂ ਸਾਰੇ ਗੁਰੂ ਗੁਰੂ ਕਰਦੇ ਗੁਰੂ ਦੀ ਸ਼ਰਨ ਚ ਜਾ ਰਹੇ ਹਾਂ, ਔਰ ਅੱਜ ਤੱਕ ਮੇਲ ਵੀ ਨਹੀਂ ਹੋਇਆ, ਇਹਦਾ ਮਤਲਬ ਹੈ ਸਾਡਾ ਅਰਥ ਗਲਤ ਹੈ ਕਿ ਅਸੀਂ ਜੋ ਕੁਛ ਅਸੀਂ ਜ਼ਬਾਨ ਦੇ ਨਾਲ ਗੁਰੂ ਗੁਰੂ ਕਰਦੇ ਹਾਂ, ਡੇਰੇ ਮੰਦਰ ਗੁਰਦੁਆਰੇ ਜਾਂ ਗੱਦੀਆਂ ਤੇ ਚੱਕਰ ਕੱਢਦੇ ਹਾਂ, ਤੇ ਇਹ ਗੁਰੂ ਦੀ ਸ਼ਰਨ ਨਹੀਂ ਹੈ। ਗੁਰੂ ਦੀ ਸ਼ਰਨ ਹੈ ਤਨ ਮਨ ਧਨ ਵਚਨ ਔਰ ਕਰਮ ਦੀ। ਔਰ ਗੁਰੂ ਗੁਰੂ ਕੀ ਹੈ? ਗੁਰੂ ਗੁਰੂ ਦਾ ਭਾਵ ਹੈ ਕਿ ਗੁਰੂ ਅਗਰ ਸੱਚ ਹੈ ਤੇ ਅਗੀ ਸੱਚ ਨੂੰ ਧਾਰਨ ਕਰਨਾ, ਤੇ ਸੱਚ ਨੂੰ ਕਿਸ ਤਰੀਕੇ ਨਾਲ ਧਾਰਨ ਕਰਨਾ? ਸਿਰਫ ਜ਼ਬਾਨ ਦੇ ਨਾਲ ਸੱਚ ਬੋਲ ਕਰਕੇ ਸੱਚ ਨੂੰ ਹਾਸਲ ਨਹੀਂ ਕਰ ਸਕਦੇ, ਯਾਨੀ ਕਿ ਮਿੱਠਾ ਮਿੱਠਾ ਕਹਿ ਕਰਕੇ ਜ਼ਬਾਨ ਮਿੱਠੀ ਨਹੀਂ ਹੁੰਦੀ, ਤੇ ਸੱਚ ਬੋਲਣ ਦੇ ਨਾਲ ਕਦੇ ਵੀ ਅਸੀਂ ਸੱਚੇ ਨਹੀਂ ਹੋ ਸਕਦੇ। ਇਹ ਕਿਰਿਆ ਦਾ ਇੱਕ ਅੰਗ ਜ਼ਰੂਰ ਹੈ ਕਿ ਜ਼ਬਾਨ ਦੇ ਨਾਲ ਸੱਚਾ ਹੋਣਾ, ਤੇ ਫਿਰ ਸੱਚ ਕੀ ਹੈ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਜਦ ਤੱਕ ਅਸੀਂ ਕੂੜ ਨੂੰ ਨਹੀਂ ਤਿਆਗਾਂਗੇ, ਕੂੜ ਕੀ ਹੈ? ਝੂਠ ਨੂੰ ਨਹੀਂ ਤਿਆਗਾਂਗੇ, ਇਹ ਸੰਸਾਰ ਨੂੰ ਝੂਠ ਕਿਹਾ ਹੈ, ਕੂੜਾ ਕਿਹਾ ਹੈ। ਜਦ ਤੱਕ ਸੰਸਾਰ ਦੀ ਲਸਟ ਨਹੀਂ ਤਿਆਗੀ ਜਾਂਦੀ, ਇਹ ਸ਼ਰਧਾ ਸ਼ੋਕ ਪਰਮਾਤਮਾ ਅਗਮ ਦਾ ਨਹੀਂ ਪੈਦਾ ਕੀਤਾ ਜਾਂਦਾ, ਤਦ ਤੱਕ ਗੁਰੂ ਗੁਰੂ ਨਹੀਂ ਹੈ। ਤੋ ਗੁਰੂ ਗੁਰੂ ਲਫ਼ਜ਼ ਦਾ ਜਿਹੜਾ ਭਾਵ ਹੈ ਉਹ ਹੈ ਕਿ ਗੁਰੂ ਦੇ ਹੁਕਮ निर्देश अनुसार संसार का त्याग करते हुए संसार का कार व्यवहार यानी के अपने भुगतान नु करते हुए उस अगम दे नाल पल पल जुड़ जाना, यह है गुरु गुरु करना। और तन मन धन वचन और कर्म गुरु दी चरणा भेंट कर देना, अपनी हस्ती नु मिटा देना बिल्कुल, यानी के अंबर कोई होमै नहीं है, इस नु कहंदे ने शरण। ता ही जाकर के श्रद्धा प्रेम और यकीन उस एक दी भक्ति कीती जा सकती है जिदे नाल की आत्मा दा कल्याण हुंदा। कर कर किरिया चार वधाए, असी जो कुछ भी मन दे हुकम दे विच आ करके जो कुछ भी करदे आ किरिया चार वधाए, यानी कि इस दा भुगतान देण वास्ते सानू इना मुल्का जाना पेगा। कारण की है, मन लोभी है, पखंडी है, उसने सानू लोभ दे विच फसा करके, इंद्रियां दा गुलाम है और इंद्री जिस घाट ते जांदी मन नू खिचदी है और मन जड़ा बुद्धि और आत्मा दोनों खिचे जांदे ने। ते विचार करके देख लो, असी कदे मन दे हुकम चों निकलण दी कोशिश कीती है? अपनी किरिया चार वधाण दा मतलब है कि असी अपने जन्म ही पक्के करे जा रहे हैं। गुरु दे कोल जाकर भी अगर असी अपने अगले जन्म पक्के कर ले निचले जां उतले मंडलां दे, ते गुरु कोल जाण दा लाभ की होया? विचार करके देख लो, मूर्ति पोथियां नूं मत्थे टेके जां पूरन सतगुरां नूं मत्था टेकिया, दोनां दे विच फर्क होना चाहिए। मत्था टेकना की हैगा कि अपनी हस्ती नूं गुरु दे हुक्म निर्देशां नूं निर्देश दे उपर कुर्बान कर देना, नहीं तो शरीर रूप दे विच मत्था ते पत्थर नूं टेकता जां चेतन ताकत नूं टेकता कोई फर्क नहीं पैंदा। असीं सवेरे शाम सलामां करनियां पसंद करदे आं, कदी सलाम करन दे नाल परमात्मा ਮਿਲਦਾ ਨਾ, ਪਰਮਾਤਮਾ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ ਜਾ ਸਕਦਾ। ਬੇਸ਼ੱਕ ਤੁਸੀਂ ਅਨੰਤ ਕਾਲ ਤੱਕ ਜਦ ਤੱਕ ਤੁਹਾਨੂੰ ਮਨੁੱਖਾ ਜਨਮ ਮਿਲਿਆ, ਬੇਸ਼ੱਕ ਸਲਾਮ ਕਰਨ ਵਾਸਤੇ ਮਾਤਾ ਕੋਈ ਜ਼ਰੂਰਤ ਨਹੀਂ ਹੈ। ਅਗਰ ਤੁਹਾਡੇ ਕੰਨਾਂ ਦੇ ਵਿੱਚ ਇੱਕ ਪੰਛੀ ਨੇ ਵੀ ਟੀਟ ਕਰ ਦਿੱਤੀ ਹੈ, ਐਸੀ ਗੱਲ ਕਹਿ ਦਿੱਤੀ ਹੈ ਕਿ ਗੁਰੂ ਦਾ ਇਹ ਹੁਕਮ ਹੋਇਆ, ਉਸ ਹੁਕਮ ਦੇ ਉੱਪਰ ਕੁਰਬਾਨ ਹੋ ਗਏ, ਤਾਂ ਸਾਧ ਸੰਗਤ ਜੀ, ਉਸ ਗੁਰੂ ਪਰਮਾਤਮਾ ਦੀ ਸਲਾਮ ਹਮੇਸ਼ਾ ਹੀ ਤੁਹਾਡੇ ਨਾਲ ਹੈ ਔਰ ਹਮੇਸ਼ਾ ਹੀ ਅਸੀਂ ਉਸ ਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਂ। ਇਸ ਤੋਂ ਵੱਡੀ ਸਲਾਮ ਔਰ ਕਿਹੜੀ ਹੋ ਸਕਦੀ ਹੈ? ਔਰ ਐਸੀ ਸਲਾਮ ਕਿਆ ਸਾਡੇ ਚੋਂ ਬੈਠਿਆਂ ਚੋਂ ਕਿਸੇ ਨੇ ਅੱਜ ਤੱਕ ਕੀਤੀ ਹੈ? ਮਨੁੱਖੇ ਜਨਮ ਵਿੱਚ ਆ ਕਰਕੇ ਅੱਜ ਤੱਕ ਐਸੀ ਸਲਾਮ ਕਿਸੇ ਨੇ ਨਹੀਂ ਕੀਤੀ, ਔਰ ਜਿਸ ਨੇ ਐਸੀ ਸਲਾਮ ਨਹੀਂ ਕੀਤੀ, ਬਾਹਰ ਦੀ ਸਲਾਮਾਂ ਇਸ ਜੀਵਾਤਮਾ ਦਾ ਕਲਿਆਣ ਕਰਨ ਦੇ ਕਾਬਿਲ ਕਦੇ ਵੀ ਨਹੀਂ ਬਣ ਸਕਦੀ। ਔਰ ਕਹਿੰਦੇ ਨੇ ਮਨ ਦੇ ਹੁਕਮ ਵਿੱਚ ਆ ਕਰਕੇ ਜਿਸ ਤਰੀਕੇ ਦੇ ਨਾਲ ਤੂੰ ਜਨਮ ਪੱਕੇ ਕਰ ਰਿਹਾ, ਕਹਿੰਦੇ ਨੇ ਵੇਸ਼ਵਾ ਦੇ ਘਰ ਬੇਟਾ ਜਨਮਿਆ, ਉਹਦਾ ਪਿਤਾ ਦਾ ਨਾਂ ਕਿਆ ਸਦਈਆ, ਕਿਆ ਨਾਮ ਰੱਖੀ ਉਸਦੇ ਪਿਤਾ ਦਾ? ਕਾਰਨ ਕਿ ਵੇਸ਼ਵਾ ਦੇ ਪੁੱਤਰ ਦੇ ਪਿਤਾ ਦੇ ਨਾਂ ਦੇ ਕਿਸੇ ਨੂੰ ਖਬਰ ਨਹੀਂ, ਨਾ ਅਸੀਂ ਰੱਖ ਸਕਦੇ ਹਾਂ। ਤੇ ਕਹਿੰਦੇ ਨੇ ਮਨਮੁਖੀ ਜੀਵ ਜੈਸੇ ਵੀ ਕਰਮ ਕਰਕੇ ਕਿਰਿਆਚਾਰ ਨੂੰ ਵਧਾ ਰਿਹਾ, ਉਹ ਵੇਸ਼ਵਾ ਦੇ ਪੁੱਤਰ ਦੇ ਬਰਾਬਰ ਹੈ। ਸਾਧ ਸੰਗਤ ਜੀ, ਕੋਈ ਬੁਰਾ ਮੰਨਣ ਦੀ ਗੱਲ ਨਹੀਂ ਹੈ, ਆਪਾਂ ਸਾਰੇ ਵੇਸ਼ਵਾ ਦੇ ਪੁੱਤਰ ਬਣੇ। ਕਾਰਨ ਕੀ ਹੈ ਕਿ ਅਸੀਂ ਮਨ ਨੂੰ ਖਸਮ ਬਣਾ ਰੱਖਿਆ, ਮਨ ਦੇ ਹੁਕਮ ਦੇ ਉੱਪਰ ਆਪਣੀ ਹਸਤੀ ਬਿਟਾ ਰਹੇ ਹਾਂ। ਤੇ ਵਿਚਾਰ ਕਰਕੇ ਦੇਖ ਲਓ, ਆਪਣੀ ਹਸਤੀ ਮਿਟਾਉਣ ਦੇ ਬਾਅਦ ਕਿਆ ਅਸੀਂ ਵੇਸ਼ਵਾ ਦੇ ਪੁੱਤਰ ਨਹੀਂ ਹਾਂ? ਵੇਸ਼ਵਾ ਦੇ ਪੁੱਤਰ ਦਾ ਭਾਵ ਕੀ ਹੈ ਕਿ ਜਦੋਂ 84 ਲੱਖ ਜਾਮਿਆਂ ਦੇ ਵਿੱਚ ਜੀਵਾਤਮਾ ਨੂੰ ਪਕੜ ਕਰਕੇ ਵਾਲਾਂ ਤੋਂ ਇੱਕ ਮੁਲਕ ਤੋਂ ਕੱਢ ਕੇ ਦੂਸਰੇ ਮੁਲਕ ਵਿੱਚ ਧਕੇਲ ਦਿੱਤਾ ਜਾਂਦਾ, ਦੂਏ ਪਿੰਜਰੇ ਵਿੱਚ ਕੈਦ ਕਰ ਦਿੱਤਾ ਜਾਂਦਾ, ਤੇ ਕਿਆ ਵੇਸ਼ਵਾ ਦਾ ਪੁੱਤਰ ਨਹੀਂ ਹੈ? ਅਗਰ ਪੁੱਤਰ ਪਿਓ ਦਾ ਨਾਂ ਹੁੰਦਾ, ਪਿਓ ਦਾ ਪਤਾ ਹੁੰਦਾ, ਅਕਾਲ ਪੁਰਖ ਨੂੰ ਯਾਦ ਕੀਤਾ ਹੁੰਦਾ, ਤੇ ਅਕਾਲ ਪੁਰਖ ਪਿਤਾ ਪਰਮੇਸ਼ਵਰ ਹੈ, ਉਹ ਹਮੇਸ਼ਾ ਸਾਡਾ ਅੰਗ ਸੰਗ ਸਾਈ, ਯਾਨੀ ਕਿ ਉਸੀ ਦਾ ਅਸੀਂ ਅੰਸ਼ ਹਾਂ, ਤੇ ਕਿਆ ਸਾਡੇ ਤੋਂ ਦੂਰ ਹੈਗਾ? ਉਹ ਸਾਨੂੰ ਬਚਾ ਨਹੀਂ ਲੈਂਦਾ? ਉਹਨੇ ਕਿਉਂ ਨਹੀਂ ਬਚਾਇਆ? ਕਾਰਨ ਕਿ ਅਸੀਂ ਉਸਨੂੰ ਕਦੀ ਯਾਦ ਨਹੀਂ ਕੀਤਾ, ਕਦੀ ਉਸਦਾ ਅਹਿਸਾਨ ਨਹੀਂ ਮੰਨਿਆ, ਕਦੀ ਆਪਣੀ ਹਸਤੀ ਉਸਦੇ ਉੱਪਰ ਕੁਰਬਾਨ ਨਹੀਂ ਕੀਤੀ। ਤੇ ਗੁਰੂ ਨਾਨਕ ਸਾਹਿਬ ਕੈਸੀਆਂ ਮਿਸਾਲਾਂ ਦੇ ਰਹੇ ਨੇ, ਸਿਰਫ ਇਸ ਵਾਸਤੇ ਦਿੰਦੇ ਨੇ ਕਿ ਸਾਨੂੰ ਸ਼ਰਮ ਆ ਜਾਏ, ਪਰ ਅਸੀਂ ਵੀ ਦੋ ਹੱਥ ਅੱਗੇ ਨਿਕਲੇ, ਅਸੀਂ ਵੀ ਪੱਕੇ ਬੇਸ਼ਰਮ ਨਿਕਲੇ। ਅਨੰਤ ਕਾਲ ਤੋਂ ਜਦੋਂ ਵੀ ਗੁਰੂ ਨਾਨਕ ਸਾਹਿਬ ਨੇ ਦਇਆ ਕਰਕੇ ਸਾਨੂੰ ਮਨੁੱਖ ਦਾ ਜਨਮ ਦਿੱਤਾ, ਅਸੀਂ ਮਤ ਔਰ ਚਰਮ ਚਲਾ ਦਿੱਤਾ, ਸਰੀਰ ਦੇ ਹੀ ਕੈਦੀ ਬਣ ਗਏ, ਕਬਰਾਂ ਦੇ ਵਿੱਚੋਂ ਨਿਕਲਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ, ਤੇ ਆਤਮਾ ਦਾ ਕਲਿਆਣ ਕਰਨ ਦੇ ਕਦੋਂ ਕਾਬਿਲ ਬਣ ਸਕਾਂਗੇ? ਤੇ ਆਪਾਂ ਸਾਰੇ ਆਪਣੇ ਆਪ ਨੂੰ ਵੇਸ਼ਵਾ ਦੇ ਪੁੱਤਰ ਸਿੱਧ ਕਰਕੇ ਬੈਠੇ।
ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਾਇਆ।
ਪੂਰੇ ਪਿਛਲੇ ਜਨਮਾਂ ਦੇ ਜਦੋਂ ਜੀਵਾਤਮਾ ਮਨੁੱਖ ਜਨਮ ਵਿੱਚ ਆਏ ਸੀ, ਤਦੋਂ ਅਸੀਂ ਭਗਤੀ ਕੀਤੀ ਸੀ, ਥੋੜਾ ਬਹੁਤ ਹੁਕਮ ਮੰਨਿਆ ਸੀ, ਤਾਂ ਹੀ ਜਾ ਕਰਕੇ ਥੋੜਾ ਬਹੁਤ ਉਹ ਸਾਰਾ ਇਕੱਤਰਿਤ ਹੋ ਕਰਕੇ ਇਸ ਜਨਮ ਦੇ ਵਿੱਚ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਪਹੁੰਚ ਚੁੱਕੇ ਹਾਂ। ਔਰ ਗੁਰੂ ਨੇ ਉਸ ਗੁਰੂ ਪਰਮਾਤਮਾ ਅਕਾਲ ਪੁਰਖ, ਗੁਰੂਆਂ ਦਾ ਗੁਰੂ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਜਿਸ ਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਸਤਿਗੁਰੂ ਪ੍ਰਗਟ ਹੁੰਦੇ ਰਹੇ, ਯਾਨੀ ਕਿ ਗੁਰੂਆਂ ਦੇ ਗੁਰੂ ਦੇ ਪ੍ਰਤੀ ਦ੍ਰਿੜਤਾ ਨੂੰ ਕੌਣ ਪ੍ਰਗਟ ਕਰਦਾ, ਕੌਣ ਦ੍ਰਿੜ ਕਰਵਾਉਂਦਾ? ਉਹ ਅਕਾਲ ਪੁਰਖ ਪਰਮਾਤਮਾ ਦੀ ਤਾਕਤ ਜਿਹੜੀ ਹੈ ਗੁਰੂ ਦੇ ਜ਼ਰੀਏ ਹੀ ਹੁੰਦੀ ਹੈ। ਤੋ ਗੁਰੂ ਨੂੰ ਅਸੀਂ ਪ੍ਰਾਪਤ ਕਰਨਾ ਹੈ, ਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਹੀ ਅਸੀਂ ਜਨਮ ਲਿਆ। ਔਰ ਪਿਛਲੇ ਜਨਮਾਂ ਦੀ ਭਗਤੀ ਦਾ ਫਲ ਅਗਰ ਇਹ ਹੋਇਆ ਕਿ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਪਹੁੰਚ ਚੁੱਕੇ ਹਾਂ, ਤੇ ਇਸ ਜਨਮ ਦੇ ਵਿੱਚ ਅਗਰ ਅਸੀਂ ਅਗਲੇ ਜਨਮ ਪੱਕੇ ਕਰ ਲਏ, ਤੇ ਸਾਧ ਸੰਗਤ ਜੀ, ਇਹ ਸਾਰਾ ਜਨਮ ਯਾਨੀ ਕਿ ਪੁੰਨ ਜਿਤਨੇ ਸੀ ਕਰੋੜਾਂ ਜਨਮਾਂ ਦੇ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਕੀਤੇ ਗਏ, ਇਹ ਸਾਰੇ ਦੇ ਸਾਰੇ ਅਸੀਂ ਸਵਾਹ ਕਰ ਰਹੇ ਹਾਂ, ਕਦੀ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਾਂਗੇ। ਨਾਮ ਦੇ ਵੀ ਸਮਾਣਾ ਚਾਹੁੰਦੇ ਹੋ ਤਾਂ ਭਗਤੀ ਕਰਨੀ ਪੈਗੀ। ਭਗਤੀ ਕਿਹੜੀ? ਸਰਦਾ ਪ੍ਰੇਮ ਔਰ ਯਕੀਨ ਦੀ, ਨਿਸ਼ਕਾਮਤਾ ਦੀ ਭਗਤੀ, ਮਨ ਬੁੱਧੀ ਔਰ ਇੰਦਰੀਆਂ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਿਵਚ ਰੂਪ ਦਾ ਨਿਰੰਤਰ ਚਿੰਤਨ ਜਿਹੜਾ ਹੈ ਫਲ ਉਸ ਅਕਾਲ ਪੁਰਖ ਪਰਮਾਤਮਾ ਦੀ ਭੇਟ ਕਰਕੇ, ਇਹ ਹੈ ਭਗਤੀ ਦੀ ਪੂਰਨ ਡੈਫੀਨੇਸ਼ਨ ਜਿਹੜੀ ਸੱਚਖੰਡ ਤੋਂ ਪਿਛਲੇ ਸਤਸੰਗਾਂ ਚ ਵੀ ਦਿੱਤੀ ਗਈ ਸੀ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਦੁਹਰਾਇਆ। ਜਦ ਤੱਕ ਅਸੀਂ ਇਸ ਡੈਫੀਨੇਸ਼ਨ ਨੂੰ ਧਾਰਨ ਨਹੀਂ ਕਰਾਂਗੇ, ਤਦ ਤੱਕ ਇਹ ਭਗਤੀ ਕੀਤੇ ਬਿਨਾਂ ਅਸੀਂ ਸ਼ਬਦ ਦੇ ਵਿੱਚ ਸਮਾਣ ਦੇ ਕਾਬਿਲ ਨਹੀਂ ਬਣ ਸਕਦੇ। ਸਾਰੇ ਹੀ ਭਰਮਾਂ ਚੋਂ ਨਿਕਲ ਜਾਓ ਕਿ ਅਸੀਂ ਨਾਮ ਲਿਆ ਹੈ, ਅੰਮ੍ਰਿਤ ਲਿਆ ਹੈ, ਇਹ ਕੀਤਾ, ਉਹ ਕੀਤਾ, ਇਹ ਕਿਰਿਆ ਕਰਦੇ ਹਾਂ, 2 ਘੰਟੇ 2.5 ਘੰਟੇ, ਕੁਛ ਨਹੀਂ ਬਣੇਗਾ। ਸਿਰਫ ਸਾਡੇ ਜਨਮ ਪੱਕੇ ਹੋਏ ਨੇ, ਅਗਲੇ ਜਨਮਾਂ ਚ ਪਕੜ ਕੇ ਅੱਗੇ ਧਕੇਲ ਦਿੱਤਾ ਜਾਏਗਾ। ਆਤਮਾ ਦਾ ਕਲਿਆਣ ਨਹੀਂ ਹੋਏਗਾ। ਆਤਮਾ ਦਾ ਕਲਿਆਣ ਕਰਨਾ ਚਾਹੁੰਦੇ ਆ ਤੇ ਨਗਦ ਸੌਦਾ ਹੈ, ਮਨ ਬੁੱਧੀ ਔਰ ਇੰਦਰੀਆਂ ਗੁਰੂ ਨੂੰ ਭੇਟ ਕਰ ਦਿਓ ਤੇ ਉਸਦੇ ਕੋਲ ਸੱਚਾ ਸੌਦਾ ਦੇਣ ਵਾਸਤੇ ਸ਼ਬਦ ਨਾਮ ਰੂਪੀ ਆਏ ਨੇ। ਇਹ ਲੈਲਾ ਜਲਾ ਕਰਕੇ ਨਹੀਂ ਮਿਲਦਾ, ਔਰ ਨਾ ਹੀ ਕੋਈ ਮਤ ਜਾਂ ਧਰਮ ਨੂੰ ਧਾਰਨ ਕਰਕੇ ਮਿਲਦਾ ਜਾਂ ਸਤਸੰਗਾਂ ਨੂੰ ਸੁਣਨ ਦੇ ਨਾਲ ਮਿਲਦਾ। ਇਹ ਤੇ ਉਸ ਜੀਵਾਤਮਾ ਨੂੰ ਮਿਲਦਾ ਜਿਹੜੀ ਨਿਮਾਣੀ ਹੋ ਕਰਕੇ ਆਪਣੀ ਇੰਦਰੀਆਂ ਨੂੰ, ਮਨ ਔਰ ਬੁੱਧੀ ਨੂੰ ਗੁਰੂ ਨੂੰ ਭੇਟ ਕਰ ਦਿੰਦੀ। ਗੁਰੂ ਕੌਣ ਹੈ? ਅਕਾਲ ਪੁਰਖ ਪਰਮਾਤਮਾ ਹੈ। ਇੱਕੋ ਹੀ ਟੀਚਰ ਹੈ ਮੇਰੇ ਅੰਦਰ ਦੇ ਵਿੱਚ ਮੌਜੂਦ ਹੈ, ਅਕਾਲ ਪੁਰਖ ਪਰਮਾਤਮਾ। ਉਹੀ ਮੈਨੂੰ ਟੀਚ ਕਰਦਾ ਔਰ ਉਸੀ ਦੀ ਟੀਚ ਦੇ ਉੱਤੇ, ਉਸੀ ਦੇ ਨਿਰਦੇਸ਼ ਦੇ ਉੱਪਰ ਮੈਂ ਆਪਣੀ ਅਸਥੀ ਨੂੰ ਮਿਟਾ ਦੇਣਾ। ਤੇ ਇਹ ਮੇਰੀ ਮਾਂ, ਉਸ ਦੇ ਸਿਵਾ ਮੈਂ ਕਦੀ ਵੀ ਬਾਹਰ ਜਾ ਕੇ ਕੋਈ ਵੀ ਇੱਛਾ ਦੀ, ਲਸਟ ਦੀ, ਕਾਮਨਾ ਦੀ ਪੂਰਤੀ ਕਰਨ ਵਾਸਤੇ ਕੋਈ ਵੀ ਕਿਰਿਆ ਨਹੀਂ ਅਪਣਾਉਂਦਾ। ਇਹ ਹੈ ਪੂਰਨ ਡੈਫੀਨੇਸ਼ਨ, ਇਹ ਹੈ ਮਤ ਜਾਂ ਧਰਮ ਉਸ ਅਕਾਲ ਪੁਰਖ ਦਾ ਦਿੱਤਾ ਆ ਜਿਸ ਨੂੰ ਧਾਰਨ ਕਰਨ ਵਾਸਤੇ ਇਨਸਾਨ ਦਾ ਚੋਲਾ ਦਿੱਤਾ। ਜਿਸ ਨੇ ਇਸ ਮਤ ਔਰ ਧਰਮ ਨੂੰ ਹਾਸਲ ਕਰ ਲਿਆ, ਉਸ ਨੇ ਆਪਣੀ ਆਤਮਾ ਦਾ ਕਲਿਆਣ ਵੀ ਅਵਸ਼ਕ ਕਰ।